Brampton. Call 905-874-7171. Sondi Furniture.
The biggest South Asian media group. Why Media.
Why Media.
Why Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards, the biggest South Asian media group, Why Media.
Why Media.
You can listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
तरफ से साउथ एशियन पल्स प्राइम टाइम में आप सबका स्वागत है. थर्सडे मॉर्निंग, मौसम का हाल, इट्स करेंटली 3, फील्स लाइक -2, हाई विल बी 6 टुडे. सो मौसम की अपडेट हमारे लिसनर्स तक पहुंचा रहे हैं और मौसम की अपडेट के साथ साथ देश दुनिया भर की सारी लेटेस्ट अपडेट पहुंचाते हैं आप सब तक वाई मीडिया के सारे प्लेटफॉर्म्स के साथ. जुड़े रहना चाहते हैं आप वाई मीडिया के सारे प्लेटफॉर्म्स के साथ, तो जुड़ना है आपने वाई मीडिया टीवी ऐप के साथ. इस ऐप के जरिए आप इंजॉय करते हैं लाइव टीवी, लाइव रेडियो. साउथ एशियन डेली डॉट कॉम हमारा फेसबुक पेज एंड साउथ एशियन डेली डॉट कॉम हमारी वेबसाइट. और जो लिसनर्स घर पर हैं उन्हें कहना चाहते हैं ट्यून इन कर लीजिए चैनल वाई पर रॉजर्स 857, बेल 828, टेलिस 2418 पर भी. अब आप चैनल वाई को देख सकते हैं, इंजॉय कर सकते हैं सारी अपडेट. और फिर चैनल वाई जो है फ्री प्रीव्यू पर है, सो घर बैठे आराम से एंटरटेनमेंट हो, इंफोटेनमेंट हो, कंप्लीट पैकेज आप तक पहुंचाते हैं और आप इंजॉय करते हैं. और जितने भी हमारे लिसनर्स हैं उन्हें बताना चाहते हैं पूरे जीटीए में मिडवीक न्यूज़पेपर आप ले सकते हैं, पढ़ सकते हैं फॉर स्टोरी बिहाइंड द हेडलाइंस. कम्युनिटी में क्या नए इवेंट्स हुए हैं, क्या नया चल रहा है, क्या है लेटेस्ट अपडेट्स आपके आसपास और देश दुनिया भर की, सब पढ़ने को मिलता है आपको मिडवीक न्यूज़पेपर में। तो जहाँ ये बात आप तक मैंने पहुंचाई है, वहीं आप सबको ये बात भी बताना चाहती हूँ कि अब उंगलियों के इशारे पर आराम से घर आप अपने पैसे भेज सकते हैं। जी हाँ, Zoom मनी ट्रांसफर PayPal सर्विस के साथ। Zoom मनी ट्रांसफर, दिस पार्ट ऑफ द प्रोग्राम इज ब्रॉट टू बाय Zoom मनी ट्रांसफर PayPal सर्विस। और बहुत ही फास्ट तरीका है, बहुत ही सुरक्षित तरीका है, पैसे जो है जूम कर आप भेज सकते हैं। XOOM Zoom मनी ट्रांसफर को आपने डाउनलोड करना है अपनी ऐप स्टोर या फिर प्ले स्टोर से। और ब्लैक फ्राइडे अर्ली डील्स का फायदा उठाएं। अक्यूरा, जी हाँ, पॉलीकैरो अक्यूरा पर जाएं। गाड़ी लेने के बारे में सोच रहे हैं तो अब आप इंजॉय कर सकते हैं अप टू $14,000 ऑफ इन रिबेट्स एंड डिस्काउंट ऑन सेलेक्ट 2019 MDX मॉडल्स। तो देरी किस बात की है, पहुंचना है आपने पॉलीकैरो अक्यूरा पर 2250 क्वीन स्ट्रीट ईस्ट ब्रैम्पटन पर। वाई मीडिया रेफरेंस देने पर आपको एक्स्ट्रा डिस्काउंट मिलते हैं। किसी भी ब्रांड की गाड़ी लेना चाहते हैं, एक बार वाई मीडिया के इस नंबर पर कॉल जरूर कीजिएगा, क्योंकि वाई मीडिया आपको डिस्काउंट दिलवाने में सबसे आगे रहते हैं। और किसी भी स्पॉन्सर के बारे में कोई भी जानकारी लेना चाहते हैं या फिर वाई मीडिया ग्रुप के साथ एडवर्टाइज करना चाहते हैं तो आपने ये नंबर जरूर अपने पास रखना है 416-475-5000। ताज एक्सप्रेस के बारे में बताना चाहते हैं, एक जबरदस्त इवेंट होने जा रहा है वेयर ब्रॉडवे मीट्स बॉलीवुड। आपके लिए इसमें होगा AR रहमान का म्यूजिक, सेलिब्रेशन होगी विद सिंगिंग एंड डांस 23rd November से 1st December तक एट सेंट लॉरेंस सेंटर फॉर द आर्ट्स। टिकट बुक कराने के लिए आपने ticketmaster.com पर जाना है, ticketmaster.com, एंड ताज 25 कोड यूज करने पर 25% ऑफ मिलेगा आपको टिकट्स पर। ताज 25 यूज करना है आपने कोड एंड यू विल गेट 25% ऑफ। और फिर कोव के बारे में बताना चाहते हैं, अगर आप घर लेने के बारे में सोच रहे थे तो अब आपके लिए बहुत अच्छा मौका लेकर आए हैं द कोव एट बेल एयर शोर। 36 foot 42 and 50 foot डिटैच्ड होम्स एंड ऑल ब्रिक स्टोन एंड स्टूको कम्युनिटी इन चार्मिंग इनिसफिल बाय ब्यूटिफुल लेक सिमको। और फ्लेक्सिबल डिपॉजिट स्ट्रक्चर के साथ इमीडिएट टू 2 year क्लोजिंग एक्सेप्शनल लोकेशन स्टेप्स टू लेक सिमको। जानकारी के लिए thecoveinnisfil.ca पर आपने जाना है, thecoveinnisfil.ca पर जाकर आप सारी जानकारी जो है ले सकते हैं। और जब बात आती है आपके बच्चों के अच्छे फ्यूचर की तो बात आती है यूसी मैथ्स की। यूसी मैथ्स एबिकस मैथ्स प्रोग्राम लेकर आते हैं आपके बच्चों के लिए, जो हेल्प करता है डेवलप करने में फोकस, मेमोरी, सेल्फ कॉन्फिडेंस, सुपर मैथ स्किल्स। और इस प्रोग्राम के बारे में कोई और जानकारी लेना चाहते हैं तो ucmas.ca पर आपने जाना है, ucmas.ca। और कैसा डी टोर लग्जरी कॉन्डोज स्टोनी क्रीक में शुरू हो रहे हैं फ्रॉम द मिड 300s। 23rd November इज सैटरडे, दोपहर 12 से शाम 4 बजे तक इनका इवेंट होने जा रहा है। आप RSVP कीजिए इनकी वेबसाइट पर जाकर kasadetourcondos.com पर आपने जाना है। और फिर घर की सेफ्टी के लिए सेफ्टी कैमराज लगवाना चाहते हैं या फिर इलेक्ट्रॉनिक्स लेना चाहते हैं बहुत ही अच्छे प्राइस पर तो पॉसिबल है टेक स्पिरिट के साथ। जी हाँ, टेक स्पिरिट के लिए विजिट करना है आपने इनका शोरूम 8770 द गोर रोड ब्रैम्पटन, या फिर आप कॉल कर सकते हैं टेक स्पिरिट के लिए 905-621-4100। अनबीटेबल प्राइस ऑन लेटेस्ट स्मार्ट टीवीज, तो जरूर जाएं टेक स्पिरिट पर। ये दीजिए तैयारी लेकर आप सबके लिए अपडेट्स, हेडलाइन, स्टोरी बिहाइंड दी हेडलाइन। सो जानेंगे दीजिए के साथ। हियर आई वुड लाइक टू वेलकम द ग्रुप एडिटर वाई मीडिया युधवीर जसवाल जी। वेलकम टू द शो युधवीर जी, गुड मॉर्निंग।
गुड मॉर्निंग सिमरन जी, बहुत बहुत शुक्रिया। साउथ एशियन पल्स प्राइम टाइम सुनने सारे ही लिसनर्स का बहुत बहुत असी स्वागत करते हैं और जिते बड़िया खबर लैके असी तुहाडी खिदमत विच हाजिर। अगे चल के कुछ खास खास खबरों के उत्ते डिटेल एनालिसिस भी जिहड़े ने ओह भी पेश किए जाएंगे। सिमरन जी, स्पैशली सारा दिन वैदर जिहड़ा है जी असी प्लस रखिया, असी कहा कि सिमरन जी कहिंदे कि वधिया वैदर रखो, प्लस चल रहा है सारा दिन वैदर। हाउ इज दैट? ठीक
है, इट्स अमेजिंग। मौसम की बात करें, पार्टली क्लाउडी दो हो, लेकिन पॉजिटिव हम तो रहते हैं, वाई मीडिया में सभी पॉजिटिव है, लेकिन पॉजिटिव हम है और बाहर आपने वेदर भी पॉजिटिव कर दी है, सो आई एम रियली ग्रेटफुल एंड थैंकफुल टू यू.
प्लस प्लस तीन हैगा ते दोपहर तक प्लस सेवन हो जाएगा, शाम नू प्लस सेवन शाम नू भी रहेगा, और कल तुसी जिहड़ा है थोड़ा जिहा क्लाउडी वैदर कह रहे हो अज, ते इनू कल तो ठीक कर देंगे. कल फ्राइडे असी सोचा कि वीकेंड आ रहा है, सो फ्राइडे इट्स गोइंग टू बी सनी, सैटरडे सनी, संडे सनी, सो और जिहड़ा वैदर है वो भी लगातार प्लस च रखा है. फ्राइडे थ्री प्लस थ्री है, सैटरडे प्लस फोर है, संडे प्लस फाइव है, सो रोज एक एक डिग्री उपर वधा रहे हैं असी. ठीक है जी.
थैंक यू जी, थैंक यू सो मच, यू मेड मी स्माइल. एक्चुअली
एक खास ख्याल अभी रखे क्योंकि मैं तुम्हें दसिया ना साढ़े इतने जिहड़ा मिडवीक न्यूज रूम है ना, इतने एक बटन लगा है, इतों उत्ते थले कर सकते, बट थोड़ा जि समझ जी असी तुहाडा ख्याल रखते हैं, थोड़ा जा टेंपरेचर ठीक रखा, लेकिन असी इन थोड़ा जा सर्दियां भी चाहिए है ना, फिर इदा ना लगे भी कैनेडा च आए नहीं लोग, कई दूरों दूरों आए ने कैनेडा की स्नो देखण, कई गर्म इलाकों तो भी आए ने. कल असी मिनिस्टर विक फडेली ने गल कर रहे थे बॉम्बे तो, मैं कह रहा है जी उत्थे तो बड़ी गर्मी, वो कहते जी बिल्कुल इस वे 30 डिग्री टेंपरेचर है देखो बॉम्बे के लिए इस वे, सो जे लोग उतों बॉम्बे तो आए हैं या होर किसी सदन पार्ट तो आए अमेरिका तो आए, तो फिर दिसंबर च या जनवरी च या फरवरी च थोड़ी जी स्नो भी चाहिए है, क्यों ठीक है कि नहीं
जी? बिल्कुल जी, मतलब एक्सपीरियंस करना चाहिए ना हर वेदर.
बिल्कुल हर वेदर एक्सपीरियंस करना चाहिए. प्रोग्राम साउथ एशियन पल्स प्राइम टाइम, रुक कर दे सीधा बढ़िया खबर वाल. हेडलाइन बहुत बहुत स्वागत है बड़िया खबर. सब तो पहला एक बार फिर असी सीधा अमेरिका वाल रुख कर रहे हैं, जिथे के इंपीचमेंट इनकुआरी दे विच आज फियोना हिल जो कि फॉर्मर ऑफिशियल रह चुके ने नेशनल सिक्योरिटी काउंसिल दे विच, शी इज प्रेजेंटली टेस्टिफाइंग, और लगातार जो इंपीचमेंट इनकुआरी का प्रोसेस चल रहा है, कल जो कुछ होया उहदे बारे भी असी गलबात करांगे. जिहड़े एंबेसडर स्कॉटलैंड हैगे आ उन्हां दी जो टेस्टिमनी सी, जो उन्होंने बयान दिते ने उहदे नाल किन्ना असर पएगा, इहदे बारे भी जिहड़ी अपडेट आ उह भी अगे चल के तुहानूं नाल सांझी करांगे. और अज जिहड़ी इंपीचमेंट इनकुआरी हो रही है लाइव इस समय, उहदी बारे भी अपडेट असी लगातार जी इस समय कर रहे हैं. ਅਸੀਂ ਗੱਲਬਾਤ ਕਰਦੇ ਹੈਗੇ ਆ ਸਾਡੇ ਇੱਥੇ ਟੋਰੋਂਟੋ ਕੈਨੇਡਾ ਦੇ ਵਿੱਚ ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੋ ਕੈਬਨਿਟ ਕੱਲ ਅਨਾਊਂਸ ਕੀਤੀ ਹੈ, ਅਸੀਂ ਆਪਣੇ ਲਿਸਨਰਸ ਔਰ ਦਰਸ਼ਕਾਂ ਦੀ ਜਾਣਕਾਰੀ ਦੱਸ ਦਈਏ ਕਿ ਇਹਦੇ ਉੱਤੇ ਡਿਟੇਲ ਅਨਾਲਿਸਿਸ ਲਗਾਤਾਰ ਤੁਸੀਂ ਚੈਨਲ ਵਾਈ ਦੇ ਉੱਤੇ ਵੀ ਦੇਖ ਰਹੇ ਹੈਗੇ ਹੋ. ਜੋ ਕੈਬਨਿਟ ਅਨਾਊਂਸ ਕੀਤੀ ਗਈ ਹੈ ਉਹਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 36 ਮੈਂਬਰ ਦੀ ਕੈਬਨਿਟ ਅਨਾਊਂਸ ਕੀਤੀ ਹੈ, ਪ੍ਰਧਾਨ ਮੰਤਰੀ ਨੂੰ ਸ਼ਾਮਿਲ ਕਰੀਏ ਤਾਂ 37 ਮੈਂਬਰ ਦੀ ਜਿਹੜੀ ਕੈਬਨਿਟ ਹੈ ਜੋ 2015 ਤੋਂ ਡੈਫੀਨੇਟਲੀ ਬੜੀ ਹੈ. ਜੈਂਡਰ ਪੈਰਿਟੀ ਦੀ ਉਹਨਾਂ ਨੇ ਪਹਿਲਾਂ ਹੀ ਗੱਲ ਕਰ ਦਿੱਤੀ ਸੀਗੀ, ਉਸੇ ਤਰ੍ਹਾਂ ਉਹਨਾਂ ਨੇ ਕੀਤਾ ਹੈਗਾ. ਇੱਥੇ ਅਸੀਂ ਜ਼ਿਕਰ ਕਰ ਦਈਏ ਕਿ ਓਨਟੈਰੀਓ ਡੋਮੀਨੇਟ ਕਰ ਰਿਹਾ ਹੈ ਇਸ ਕੈਬਨਿਟ ਦੇ ਵਿੱਚ, ਜਿੱਥੇ ਕਿ 36 ਮੈਂਬਰ ਸੀ ਇਸ ਕੈਬਨਿਟ ਦੇ ਵਿੱਚ, ਓਨਟੈਰੀਓ ਤੋਂ 17 ਮੈਂਬਰਸ ਨੇ ਜਿਨ੍ਹਾਂ ਨੂੰ ਇਸ ਕੈਬਨਿਟ ਦੇ ਵਿੱਚ ਜਗ੍ਹਾ ਮਿਲੀ ਹੈਗੀ ਹੈ, ਔਰ ਜੇ ਅਸੀਂ ਕਿਊਬੈਕ ਨੂੰ ਵੀ ਸ਼ਾਮਿਲ ਕਰ ਲਈਏ ਤਾਂ ਕਿਊਬੈਕ ਦੇ ਵਿੱਚ 11 ਮੈਂਬਰਸ ਨੇ. ਲਗਭਗ 75% ਜਿਹੜੀ ਲਿਬਰਲ ਪਾਰਟੀ ਦੀ ਕੈਬਨਿਟ ਹੈਗੀ ਹੈ ਉਹ ਸਿਰਫ ਓਨਟੈਰੀਓ ਔਰ ਕਿਊਬੈਕ ਤੋਂ ਹੀ ਸ਼ਾਮਿਲ ਹੈ. ਇੱਥੇ ਅਸੀਂ ਇਹ ਦੱਸ ਦਈਏ ਕਿ 10 ਐਸੇ ਕੈਬਨਿਟ ਮੰਤਰੀ ਨੇ ਜਿਨ੍ਹਾਂ ਨੇ ਕਿ ਪਹਿਲੇ ਜੋ ਉਹਨਾਂ ਨੂੰ ਪੋਰਟਫੋਲੀਓ ਸੀਗੇ ਉਹੀ ਪੋਰਟਫੋਲੀਓਜ਼ ਉਹਨਾਂ ਦੇ ਦੁਆਰਾ ਬਰਕਰਾਰ ਰੱਖੇ ਗਏ ਨੇ, ਜਿਨ੍ਹਾਂ ਦੇ ਵਿੱਚ ਕਿ ਫਾਈਨੈਂਸ ਮਿਨਿਸਟਰ ਬਿਲ ਮੋਰਨੋ, ਡਿਫੈਂਸ ਮਿਨਿਸਟਰ ਹਰਜੀਤ ਸੱਜਣ, ਜਾਂ ਸਾਡੇ ਇਨੋਵੇਸ਼ਨ ਮਿਨਿਸਟਰ ਨਵਦੀਪ ਸਿੰਘ ਬੈਂਸ, ਇਹਨਾਂ ਦੇ ਪੋਰਟਫੋਲੀਓ ਬਿਲਕੁਲ ਉਹੀ ਬਰਕਰਾਰ ਰੱਖੇ ਗਏ ਨੇ. 7 ਇਹਦੇ ਵਿੱਚ ਤੁਹਾਨੂੰ ਨਵੇਂ ਚਿਹਰੇ ਜਿਹੜੇ ਨੇ ਉਹ ਵੀ ਦੇਖਣ ਨੂੰ ਮਿਲਣਗੇ, ਔਰ ਜਿਹੜੇ ਨਵੇਂ ਚਿਹਰੇ ਆਏ ਨੇ ਉਹਨਾਂ ਦੇ ਵਿੱਚ ਅਸੀਂ ਜ਼ਰੂਰ ਜ਼ਿਕਰ ਕਰ ਦਈਏ ਕਿ ਅਮਰਜੀਤ ਸਿੰਘ ਸੋਹੀ ਉਹ ਆਪਣੀ ਸੀਟ ਹਾਰ ਗਏ ਸੀਗੇ, ਜਿਸ ਕਾਰਨ ਕਿ ਉਹਨਾਂ ਨੂੰ ਐਮਪੀ ਨਹੀਂ ਬਣੇ ਤੇ ਕੈਬਨਿਟ ਦੇ ਵਿੱਚ ਵੀ ਉਹਨਾਂ ਨੂੰ ਜਗ੍ਹਾ ਨਹੀਂ ਮਿਲੀ ਹੈ. ਲੇਕਿਨ ਜੇ ਅਸੀਂ ਇੰਡੀਅਨ ਓਰੀਜਨ ਦੀ ਗੱਲ ਕਰੀਏ ਤੇ ਇੰਡੀਅਨ ਓਰੀਜਨ ਦੇ 4 ਕੈਬਨਿਟ ਮੰਤਰੀ ਬਰਕਰਾਰ ਨੇ. ਇੰਡੋ ਕੈਨੇਡੀਅਨਸ ਜੋ 4 ਕੈਬਨਿਟ ਮੰਤਰੀ ਨੇ ਉਹਨਾਂ ਦੇ ਵਿੱਚੋਂ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਬਰਦੀਸ਼ ਚੱਗੜ, ਔਰ ਉਹਦੇ ਨਾਲ ਨਾਲ ਅਨੀਤਾ ਆਨੰਦ ਪਹਿਲੀ ਵਾਰੀ ਮੈਂਬਰ ਪਾਰਲੀਮੈਂਟ ਬਣੇ ਨੇ. ਅਨੀਤਾ ਆਨੰਦ ਔਰ ਅਨੀਤਾ ਆਨੰਦ ਨੂੰ ਪਹਿਲੀ ਵਾਰੀ ਹੀ ਕੈਬਨਿਟ ਪੋਜੀਸ਼ਨ ਦੇ ਦਿੱਤੀ ਗਈ ਹੈ. ਅਸੀਂ ਲਗਾਤਾਰ ਗੱਲ ਕਰਦੇ ਹੈਗੇ ਹਾਂ ਔਰ ਡਿਟੇਲਡ ਰਿਪੋਰਟ ਔਰ ਸਟੋਰੀ ਬਿਹਾਇੰਡ ਦਾ ਹੈਡਲਾਈਨ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਅਨੀਤਾ ਆਨੰਦ ਜਿਨ੍ਹਾਂ ਨੂੰ ਕਿ ਪਹਿਲੀ ਵਾਰੀ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਕੈਬਨਿਟ ਪੋਜੀਸ਼ਨ ਜੋ ਮਿਲੀ ਹੈ ਮਿਨਿਸਟਰ ਆਫ ਪਬਲਿਕ ਸਰਵਿਸਿਜ ਐਂਡ ਪ੍ਰੋਕਿਓਰਮੈਂਟ। ਨੋਵਾ ਸਕੋਸ਼ੀਆ ਦੇ ਵਿੱਚ ਅਨੀਤਾ ਆਨੰਦ ਦਾ ਜਨਮ ਹੋਇਆ, ਇਸ ਤੋਂ ਇਲਾਵਾ ਉਹ ਸਕਾਲਰ ਰਹਿ ਚੁੱਕੇ ਨੇ, ਲਾਇਰ ਨੇ ਔਰ ਚਾਰ ਉਹਨਾਂ ਦੇ ਬੱਚੇ ਨੇ, ਇੱਥੇ ਓਨਟੇਰੀਓ ਦੇ ਵਿੱਚ ਹੀ ਹੁਣ ਰਹਿੰਦੇ ਨੇ। ਓਕਵਿਲ ਤੋਂ ਉਹ ਇਲੈਕਟ ਹੋਏ ਨੇ ਪਿਛਲੇ 35 ਸਾਲ ਤੋਂ ਓਨਟੇਰੀਓ 'ਚ ਨੇ, ਹਾਲਾਂਕਿ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਨੋਵਾ ਸਕੋਸ਼ੀਆ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਹੈਗਾ। ਟੋਰੋਂਟੋ ਦੇ ਵਿੱਚ ਜਿੱਥੇ ਕਿ ਉਹ ਐਜ਼ ਅ ਪ੍ਰੋਫੈਸਰ ਵੀ ਪੜ੍ਹਾਉਂਦੇ ਰਹੇ ਨੇ, ਇਨਵੈਸਟਰ ਪ੍ਰੋਟੈਕਸ਼ਨ ਐਂਡ ਕਾਰਪੋਰੇਟ ਗਵਰਨੈਂਸ, ਉਹਦੇ ਵਿੱਚ ਉਹ ਪ੍ਰੋਫੈਸਰ ਰਹਿ ਚੁੱਕੇ ਨੇ। ਅਨੀਤਾ ਆਨੰਦ ਦਾ ਪੋਰਟਫੋਲੀਓ ਕਾਫੀ ਇੰਪੋਰਟੈਂਟ ਹੋਏਗਾ। ਅਸੀਂ ਵਾਈ ਮੀਡੀਆ ਦੇ ਉੱਤੇ ਲਗਾਤਾਰ ਹੀ ਗੱਲ ਕਰਦੇ ਚਲੇ ਆ ਰਹੇ ਹਾਂ ਕਿ ਜੋ ਅੱਜ ਦਾ ਤੁਹਾਡਾ ਕੈਂਡੀਡੇਟ ਹੈ ਉਹ ਕੱਲ੍ਹ ਦਾ ਮੈਂਬਰ ਪਾਰਲੀਮੈਂਟ ਹੈ, ਔਰ ਹੋ ਸਕਦਾ ਹੈ ਹਜੇ ਮੈਂਬਰ ਪਾਰਲੀਮੈਂਟ ਬਣੇ ਨੂੰ ਇੱਕ ਮਹੀਨਾ ਵੀ ਨਾ ਹੋਇਆ ਹੋਵੇ ਔਰ ਉਹ ਕੈਬਨਿਟ ਮੰਤਰੀ ਬਣ ਜਾਣ। ਅਨੀਤਾ ਆਨੰਦ ਬਿਲੀਅਨਸ ਆਫ ਡਾਲਰ ਦਾ ਪੋਰਟਫੋਲੀਓ ਜਿਹੜਾ ਉਹ ਓਵਰਸੀ ਕਰਨਗੇ, ਜਿਹਦੇ ਵਿੱਚ ਕਿ ਫੀਨਿਕਸ ਦੀ ਰਿਸਪੋਂਸਿਬਿਲਟੀ ਹੈ ਕਿਸ ਤਰ੍ਹਾਂ ਕੰਪਿਊਟਰਾਈਜ਼ ਪੇਮੈਂਟ ਸਿਸਟਮ ਨੂੰ ਠੀਕ ਕਰਨਾ, ਕੁਝ ਡਿਸਰਪਸ਼ਨਸ ਰਹੀਆਂ ਨੇ ਉਹ ਵੀ ਓਵਰਸੀ ਕਰਨਗੇ। ਜਿਹੜੇ ਕੈਨੇਡਾ ਦੀ ਮਿਲਟਰੀ ਨੇ ਕਾਫੀ ਸਾਰਾ ਹਾਰਡਵੇਅਰ ਖਰੀਦਣਾ ਹੈਗਾ, ਉਹ ਵੀ ਅਨੀਤਾ ਆਨੰਦ ਦੇ ਪੋਰਟਫੋਲੀਓ ਦੇ ਅੰਡਰ ਹੀ ਆਉਂਦਾ ਹੈ। ਗੱਲ ਕਰਦੇ ਹੈਗੇ ਹਾਂ ਉਸ ਖਬਰ ਦੀ ਜੋ ਅਸੀਂ ਕੱਲ ਵੀ ਇਹ ਦਾਵਾ ਕੀਤਾ ਸੀਗਾ ਕਿ ਕਿਸੇ ਵੀ ਮੇਨ ਸਟ੍ਰੀਮ ਮੀਡੀਆ ਨੇ ਖਬਰ ਬ੍ਰੇਕ ਨਹੀਂ ਕੀਤੀ। ਇਹ ਨਿਊਜ਼ ਜਿਹੜੀ ਬ੍ਰੇਕ ਕੀਤੀ ਗਈ ਸੀ ਇਹ ਵਾਈ ਮੀਡੀਆ ਦੁਆਰਾ ਕੱਲ ਬ੍ਰੇਕ ਕੀਤੀ ਗਈ ਸੀਗੀ, ਜਿਸ ਦੇ ਵਿੱਚ ਕਿ ਅਸੀਂ ਦੱਸਿਆ ਸੀਗਾ ਕਿ ਇਮੀਗ੍ਰੇਸ਼ਨ ਮਿਨਿਸਟਰ ਅਹਿਮਦ ਹੁਸੈਨ ਨੂੰ ਉਹਨਾਂ ਦੇ ਪੋਰਟਫੋਲੀਓ ਤੋਂ ਹੀ ਵਿਲ ਬੀ ਮੂਵਡ ਆਊਟ ਆਫ ਹਿਸ ਪੋਰਟਫੋਲੀਓ। ਕਈਆਂ ਨੇ ਸਵਾਲ ਖੜਾ ਕੀਤਾ ਸੀਗਾ ਕਿ ਇਜ਼ ਦਿਸ ਟਰੂ, ਤਾਂ ਅਸੀਂ ਕੱਲ ਹੀ ਦੱਸ ਦਿੱਤਾ ਸੀਗਾ ਕਿ ਇਮੀਗ੍ਰੇਸ਼ਨ ਮਿਨਿਸਟਰੀ ਤੋਂ ਹੀ ਵਿਲ ਬੀ ਮੂਵਡ ਆਊਟ। ਇਹ ਖਬਰ ਕੱਲ ਵਾਈ ਮੀਡੀਆ ਦੁਆਰਾ ਬ੍ਰੇਕ ਕੀਤੀ ਗਈ ਸੀਗੀ। ਮਾਰਕੋ ਮੈਡੀਸੀਨੋ ਜੋ ਉਹਨਾਂ ਨੂੰ ਕਿ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਮਿਨਿਸਟਰ ਬਣਾਇਆ ਗਿਆ ਮੈਂਬਰ ਪਾਰਲੀਮੈਂਟ ਨੇ ਐਗਲਿੰਟਨ ਲਾਰੈਂਸ ਤੋਂ, 2015 ਦੇ ਵਿੱਚ ਪਹਿਲੀ ਵਾਰੀ ਇਲੈਕਟ ਹੋਈ ਸੀ, ਹੁਣ 2019 ਦੇ ਵਿੱਚ ਦੁਬਾਰਾ ਤੋਂ ਇਲੈਕਟ ਹੋਏ ਨੇ। ਇਸ ਤੋਂ ਪਹਿਲਾਂ ਜਿਹੜੇ ਨਵੇਂ ਬਣੇ ਇਮੀਗ੍ਰੇਸ਼ਨ ਮਿਨਿਸਟਰ ਨੇ ਮਾਰਕੋ ਮੈਡੀਸੀਨੋ, ਉਹ ਪਹਿਲਾਂ ਪਾਰਲੀਮੈਂਟਰੀ ਸੈਕਟਰੀ ਰਹਿ ਚੁੱਕੇ ਨੇ ਮਿਨਿਸਟਰ ਆਫ ਇਨਫਰਾਸਟ੍ਰਕਚਰ ਐਂਡ ਕਮਿਊਨਿਟੀਜ਼ ਦੇ, ਇਸ ਤੋਂ ਇਲਾਵਾ ਮਿਨਿਸਟਰ ਆਫ ਜਸਟਿਸ ਐਂਡ ਅਟਾਰਨੀ ਜਨਰਲ ਦੇ ਵੀ ਪਾਰਲੀਮੈਂਟਰੀ ਸੈਕਟਰੀ ਰਹਿ ਚੁੱਕੇ ਨੇ। ਅਸੀਂ ਜ਼ਰੂਰ ਦੱਸ ਦਈਏ ਕਿ ਮੈਡੀਸੀਨੋ ਜਿਹੜੇ ਨੇ ਉਹ ਇਸ ਤੋਂ ਪਹਿਲਾਂ ਕਰਾਊਨ ਅਟਾਰਨੀ ਵੀ ਰਹਿ ਚੁੱਕੇ ਨੇ 10 ਸਾਲਾਂ ਤੱਕ। ਔਰ ਜੇ ਤੁਹਾਨੂੰ ਯਾਦ ਹੋਏ ਕਿ ਕੈਨੇਡਾ ਭਰ ਦੇ ਵਿੱਚ ਇੱਕ ਬੜਾ ਹਾਈ ਪ੍ਰੋਫਾਈਲ ਕੇਸ ਹੋਇਆ ਸੀ ਟੋਰੋਂਟੋ 18 ਦਾ, ਟੋਰੋਂਟੋ 18 ਉਹ 18 ਸ਼ਖਸ ਜੋ ਕਿ ਇੱਕ ਬੜਾ ਵੱਡਾ ਟੈਰਿਸਟ ਅਟੈਕ ਜਿਹੜਾ ਇੱਥੇ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਉਹਨਾਂ ਦੇ ਉੱਤੇ ਐਲੀਗੇਸ਼ਨਸ ਲੱਗੀਆਂ ਸੀ, ਉਸ ਕੇਸ ਦੇ ਵਿੱਚ ਵੀ ਇਹੀ ਮਾਰਕੋ ਮੈਡੀਸੀਨੋ ਜਿਹੜੇ ਨੇ ਉਹ ਇਨਵੋਲਵ ਸੀਗੇ। ਅਸੀਂ ਇੱਥੇ ਜ਼ਿਕਰ ਕਰ ਦਈਏ ਕਿ ਕਾਫੀ ਜ਼ਿਆਦਾ ਚੈਲੇਂਜਿੰਗ ਹੋਏਗਾ ਇਹ ਪੋਰਟਫੋਲੀਓ, ਕਿਉਂਕਿ ਲਗਾਤਾਰ ਕਿਊਬੈਕ ਤੋਂ ਜਿਹੜੇ ਲੋਕ ਕੈਨੇਡਾ ਦੇ ਵਿੱਚ ਦਾਖਲ ਹੋ ਰਹੇ ਨੇ, ਕਿਸ ਤਰ੍ਹਾਂ ਉਹਨਾਂ ਨੂੰ ਰੋਕਿਆ ਜਾਵੇ ਇਹਦੇ ਬਾਰੇ ਚੈਲੇਂਜਸ ਹੋਣਗੇ, ਬਾਰਡਰ ਦੇ ਉੱਤੇ ਕੀ ਉਹ ਕਰਦੇ ਨੇ, ਰੈਫਿਊਜੀਜ਼ ਕਿੰਨੇ ਲੈ ਕੇ ਆਉਣੇ ਨੇ, ਕਿੱਦਾਂ ਉਹਨਾਂ ਨੂੰ ਇੱਥੇ ਵਸਾਉਣਾ, ਇਹਦੇ ਬਾਰੇ ਵੀ ਗੱਲਬਾਤ ਹੈ। ਇਮੀਗ੍ਰੇਸ਼ਨ ਜੋ ਕਿ ਤਕਰੀਬਨ 331,000 ਤੋਂ 2021 ਤੱਕ ਦਾ ਟਾਰਗੇਟ ਹੈ ਕਿ 331,000 ਤੋਂ ਹਰ ਸਾਲ 350,000 ਲੋਕਾਂ ਨੂੰ ਹੋਰ ਲਿਆਂਦਾ ਜਾਵੇ, ਇਹ ਟਾਰਗੇਟ ਨੂੰ ਕਿਸ ਤਰ੍ਹਾਂ ਮੀਟ ਕਰਨਗੇ, ਸਟੂਡੈਂਟਸ ਦੇ ਬਾਰੇ ਮਿਲੀ ਜੁਲੀ ਰਾਏ ਆ। ਜਿੱਥੇ ਸਰਕਾਰ ਕਹਿ ਰਹੀ ਹੈ ਕਿ ਸਟੂਡੈਂਟਸ ਜਿਹੜੇ ਨੇ ਉਹ ਕਾਫੀ ਵਧੀਆ ਰੈਵਨਿਊ ਦੇ ਰਹੇ ਨੇ, ਬਿਲੀਅਨਸ ਆਫ ਡਾਲਰ ਦੀ ਇਕਾਨਮੀ ਨੂੰ ਸਪੋਰਟ ਕਰ ਰਹੇ ਨੇ, ਲੇਕਿਨ ਉਹਨਾਂ ਨੂੰ ਇੱਥੇ ਲਿਆ ਕੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਰਿਹਾਇਸ਼ ਦਾ ਇੰਤਜ਼ਾਮ ਕੀਤਾ ਜਾਵੇ ਜਾਂ ਸਟੂਡੈਂਟਸ ਦੇ ਜਿਹੜੇ ਇਸ਼ੂਜ਼ ਆ ਰਹੇ ਨੇ, ਸਰਕਾਰ ਉਹਦੇ ਲਈ ਕੀ ਕਰ ਰਹੀ ਹੈ, ਇਹਦੇ ਬਾਰੇ ਸਵਾਲ ਬਰਕਰਾਰ ਨੇ। ਕੈਬਨਿਟ ਮੰਤਰੀ ਦੀ ਜਿਨ੍ਹਾਂ ਦੀ ਚਰਚਾ ਸਭ ਤੋਂ ਜ਼ਿਆਦਾ ਅਨਾਊਂਸਮੈਂਟ ਤੋਂ ਪਹਿਲਾਂ ਵੀ ਸੀਗੀ ਔਰ ਅਨਾਊਂਸਮੈਂਟ ਤੋਂ ਬਾਅਦ, ਕ੍ਰਿਸਟੀਆ ਫਿਲੈਂਡ। ਕ੍ਰਿਸਟੀਆ ਫਿਲੈਂਡ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਦਾ ਪੋਰਟਫੋਲੀਓ ਦਿੱਤਾ ਗਿਆ, ਇਸ ਤੋਂ ਇਲਾਵਾ ਇੰਟਰ ਗੌਰਮੈਂਟ ਟਲ ਅਫੇਅਰਸ ਦਾ ਵੀ ਜਿਹੜਾ ਕੰਮ ਆ ਉਹ ਵੀ ਕ੍ਰਿਸਟੀਆ ਫਿਲੈਂਡ ਸੰਭਾਲਣਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਦੋਂ ਸਪੈਸੀਫਿਕਲੀ ਵੀ ਪੁੱਛਿਆ ਗਿਆ ਕਿ ਆਖਿਰਕਾਰ ਕਿਹੜਾ ਐਸਾ ਕੰਮ ਆ ਕਿ ਇੱਕ ਕੋਈ ਕੰਮ ਤੁਸੀਂ ਐਸਾ ਦੱਸੋ ਜਿਹੜਾ ਕਿ ਕ੍ਰਿਸਟੀਆ ਫਿਨਲੈਂਡ ਡੈਫੀਨੇਟਲੀ ਕਰਨਗੇ, ਪ੍ਰਧਾਨ ਮੰਤਰੀ ਨੇ ਵਾਰ ਵਾਰ ਇਹੀ ਕਿਹਾ ਕਿ ਉਹਨਾਂ ਦੇ ਕਾਫੀ ਕਰੀਬੀ ਨੇ, ਕਾਫੀ ਵਧੀਆ ਕੰਮ ਕਰਦੇ ਨੇ, ਇਸ ਕਾਰਨ ਉਹਨਾਂ ਨੂੰ ਦਿੱਤਾ ਗਿਆ। ਲੇਕਿਨ ਬੜਾ ਚੈਲੇਂਜਿੰਗ ਰੋਲ ਕ੍ਰਿਸਟੀਆ ਫਿਨਲੈਂਡ ਦੇ ਰਹੇਗਾ ਇੰਟਰ ਗਵਰਨਮੈਂਟਲ ਅਫੇਅਰਸ ਦਾ, ਔਰ ਡਿਪਟੀ ਪ੍ਰਾਈਮ ਮਿਨਿਸਟਰ ਦੀ ਜਿਹੜੀ ਉਹਨਾਂ ਨੂੰ ਪੋਜੀਸ਼ਨ ਦਿੱਤੀ ਗਈ ਹੈ ਕਿਉਂ ਦਿੱਤੀ ਗਈ ਹੈ, ਇਹਦੇ ਬਾਰੇ ਸਟੋਰੀ ਬਿਹਾਇੰਡ ਦਾ ਹੈਡਲਾਈਨਸ ਔਰ ਡਿਟੇਲ ਅਨਾਲਿਸਿਸ ਅੱਗੇ ਚੱਲ ਕੇ ਪੇਸ਼ ਕਰਾਂਗੇ। ਜਿਹੜਾ पावर सेंटर हैगा वो दो इलाकों के है क्यूबेक और ओंटेरियो क्यूबेक और ओंटेरियो तो विच भी जिहड़ा खास पावर सेंटर हैगा वो टोरोंटो और मॉन्ट्रियाल दे विच ही रहेगा क्योंकि ज्यादातर जिहड़े कैबिनेट मंत्री ने वो टोरोंटो और मॉन्ट्रियाल दे विच भी हैगे ने और इस तों अलावा जे असीं सारे कैबिनेट वल भी गौर करिए ज्यादातर जिहड़े कैबिनेट मिनिस्टर ने वो अर्बन सिटीज तों ही मौजूद ने की कारण है कि मॉन्ट्रियाल और टोरोंटो या क्यूबेक और ओंटेरियो नूं इन्नी ज्यादा इंपोर्टेंस दी गई है इहदे बारे भी डिटेल एनालिसिस असीं अगे चल के तुहाडे लई जरूर पेश करांगे उहदे नाल ही असीं इह भी जरूर इत्थे जिक्र कर दईए कि जिहड़े भी कैबिनेट मिनिस्टर्स ने उहनां दी की बैकग्राउंड है की डिटेल्स ने किन्हां किन्हां नूं प्रमोशन मिली है वट आर द हिट्स एंड मिसेस कि चीजा हिट हुई ने कि लोग मिस कर गए ने ए बारे भी एनालिसिस असी अगे चल के थोड़े लिए पेश करांगे कैनेडा दे विच इंटेग्रेट हो पा रहे ने या फिर नहीं एक नवी रिपोर्ट आई है जिस दे विच ए दस्या जांदा है कि टोरोंटो दे विच जिहड़े इमीग्रेंट्स ने उन्हां नूं किसी भी तरह की वधिया एग्जैक्टिव जॉब जिहड़ी हैगी है वह मिलन दे विच बहुत ज्यादा कठिनाइयां आंदियां ने अक्सर कारपोरेट जगत दे विच एक गल कीती जांदी है गोइंग अप द कारपोरेट लैडर लेकिन जिहड़ी नवी रिपोर्ट आई हैगी है जो कि अज थर्सडे वाले दिन टोरोंटो रीजन इमीग्रेंट इंप्लॉयमेंट कौंसल द्वारा जिहड़ी रिलीज की जा रही है इस रिपोर्ट के मुताबिक यह दस्या जा रहा है कि जे असी नवे आए इमीग्रेंट्स की गलबात करिए तो उन्होंने बहुत ज्यादा दिक्कत आंदियां ने जे असी गल करिए कारपोरेट सैक्टर की चाहे वह पब्लिक ने प्राइवेट ने नॉन प्रोफिट ने सिर्फ 6% एग्जैक्टिव ऐसे ने जेदे विच के बहुत ज्यादा तेजी नाल जिहड़े जिहड़े इमीग्रेंट्स ने उपर जा रहे ने न्यूकमर के उत्ते जिहड़ी स्टडी की जा रही है उहदे विच इह वी सवाल खड़े किए जा रहे हैं कि किन्ने क लोग विजिबल माइनोरिटी इमीग्रेंट्स जिहड़े ने उह कारपोरेट लैवल दे विच एग्जैक्टिव ने किन्नियां क महिला ने जे जिहड़ियां उह इस वेले एग्जैक्टिव ने जिहदे विच के इह साफ रिपोर्ट दे विच झलक रहा है कि इमीग्रेंट्स नूं वधिया एग्जैक्टिव लैवल दीआं कारपोरेट नौकरियां मिलन दे विच इस वेले काफी ज्यादा दिक्कत आ रही ने इस दे विच इह वी दस्सिया जा रहा है कि कल्चरल डिफरेंसिस चाहे होन लीडरशिप स्टाइल होन चाहे मैनेजमेंट की गल हो जिहड़ा इंपलॉयर आ उह जिहड़ा इमीग्रेंट आ चाहे वह वधिया टैलेंटेड भी होवे लेकिन उन्हें एग्जैक्टिव लैवल पोजिशन दे विच हायर करन लई थोड़ा जिहा इंपलॉयर पिछे हटदा है ਅਸੀਂ ਗੱਲਬਾਤ ਕਰਦੇ ਹੈਗੇ ਆ ਅੰਤਰਰਾਸ਼ਟਰੀ ਸਮਾਚਾਰ ਦੀ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਇੱਕ ਵਾਰੀ ਫੇਰ ਸੀਰੀਆ ਦੇ ਵਿੱਚ 에ਅਰ ਸਟ੍ਰਾਈਕਸ ਦੀ ਖਬਰ ਮਿਲੀ ਹੈ ਜਿਸ ਦੇ ਵਿੱਚ ਕਿ 4 ਜਣੇ ਹੋਰ ਮਾਰੇ ਗਏ ਨੇ ਸੀਰੀਆ ਦੇ ਵਿੱਚ ਰੋਜ਼ਾਨਾ ਹੀ ਕਾਫੀ ਜ਼ਿਆਦਾ ਜਿਹੜੀ ਵਾਇਲੈਂਸ ਹੈ ਉਹ ਹੋ ਰਹੀ ਹੈ ਇਹਦੀ ਡਿਟੇਲ ਰਿਪੋਰਟ ਅਸੀਂ ਤਿਆਰ ਕਰਦੇ ਹਾਂ ਜੋ ਕਿ ਅਸੀਂ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ खबर पाकिस्तान तो तुहाडे नाल सांझी कर रहे हैं ओपोजिशन ने पाकिस्तान की रूलिंग पार्टी पाकिस्तान तहरीके इंसाफ के उत्ते एलीगेशन लगाए ने पाकिस्तान मुस्लिम लीग नून के लीडर एहसान इकबाल उन्होंने एक प्रेस कॉन्फ्रेंस करके इस सवाल खड़े किए ने कि जिहड़े मिलियनज ऑफ डॉलर जिहड़े पाकिस्तान तहरीके इंसाफ के 23 अनरिपोर्टेड अकाउंट्स दे विच आए ने आखिरकार वो कित्थों आए ने जिहड़े इस सवाल पाकिस्तान मुस्लिम लीग नून ने खड़े किए ने उन्हां दा ये एलीगेशन है कि पाकिस्तान की रूलिंग पार्टी नूं ना सिर्फ इंडिया बल्कि मिडल ईस्ट अमेरिका तो भी पैसे जिहड़े आ वह पाकिस्तान तहरीके इंसाफ के 23 अकाउंट्स दे विच आए ने आखिरकार मिलियनज ऑफ डॉलर पाकिस्तान की रूलिंग पार्टी के खात्यां दे विच क्यों आए और इहदा जवाब अज पाकिस्तान के लोगों नूं जरूर देना बनता है आखिरकार क्यों ये एलीगेशन ये लगाए जा रहे ने क्या ये वाकई ही कोई सच्चाई हैगी है कि वाकई पाकिस्तान तहरीक इंसाफ जी पाकिस्तान की रूलिंग पार्टी है उन्होंने फॉरन फंडिंग मिलती है इस दे बारे सवाल जड़े ने पाकिस्तान मुस्लिम लीग नून के सैकटरी जनरल ने अज थर्सडे आए दिन खड़े नहीं किए खड़े भी किए ने और उन्होंने चैलेंज किया पाकिस्तान के प्रधानमंत्री उन्होंने कहा है कि पाकिस्तान की रूलिंग पार्टी कौन फंड कर रहा है इंडिया तो मिलियनज ऑफ डॉलर थोड़े खात्या किस तरीके आ गए हैं और सारे नेशन दसो कि यह पैसा मिलियनज ऑफ डॉलर तुम्हें क्यों आ रहा है ही उन्होंने कहा है कि इलेक्शन कमीशन ऑफ पाकिस्तान और पब्लिक के सामने यह सच लिया बड़ा जरूरी है ਨਾਲੇ ਉਹਨਾਂ ਨੇ ਕਿਹਾ ਹੈਗਾ ਕਿ ਜਿਹੜੇ ਬਾਹਰ ਦੇ ਜਿਹੜੇ ਪਾਕਿਸਤਾਨੀ ਹੈਗੇ ਨੇ ਜਿਹੜੇ ਦੁਨੀਆਂ ਭਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਵੀ ਗਲਤ ਤਰੀਕੇ ਦੇ ਨਾਲ ਫੰਡਸ ਡੋਨੇਟ ਕਰਨ ਦੀ ਗੱਲ ਕੀਤੀ ਗਈ। ਇੱਕ ਖਰਾਬ ਤਸਵੀਰ ਦਿਖਾਈ ਗਈ ਦੁਨੀਆਂ ਭਰ ਦੇ ਵਿੱਚ ਲੋਕਾਂ ਨੂੰ ਕਿ ਨਿਆ ਪਾਕਿਸਤਾਨ ਬਣਾ ਰਹੇ ਹਾਂ। ਪਾਕਿਸਤਾਨ ਮੁਸਲਿਮ ਲੀਗ ਦੂਨ ਦੇ ਲੀਡਰ ਨੇ ਪਾਕਿਸਤਾਨ ਤਰੀਕੇ ਇਨਸਾਫ਼ ਦੇ ਕੰਡਕਟ ਨੂੰ ਔਰ ਫੋਰਨ ਫੰਡਿੰਗ ਦੇ ਕੇਸਿਸ ਨੂੰ ਵੀ ਕ੍ਰਿਟੀਸਾਈਜ਼ ਕੀਤਾ। ਉਹਨਾਂ ਨੇ ਕਿਹਾ ਹੈ ਕਿ ਮਿਸਟਰ ਕਲੀਨ ਦੀ ਛਵੀ ਜੋ ਇਮਰਾਨ ਖਾਨ ਬਣਾਈ ਬੈਠੇ ਨੇ ਉਹ ਸਰਾਸਰ ਗਲਤ ਹੈ। ਇਸ ਮਾਮਲੇ ਦੇ ਉੱਤੇ ਕਾਊਂਟਰ ਕੀਤਾ ਗਿਆ ਪਾਕਿਸਤਾਨ ਦੀ ਸਰਕਾਰੀ ਸਪੋਕਸਪਰਸਨ ਫਿਰਦੌਸ ਆਸ਼ਿਕ ਅਵਾਨ। ਉਹਨਾਂ ਨੇ ਕਿਹਾ ਹੈ ਕਿ ਜਿਹੜੇ ਵੀ ਐਲੀਗੇਸ਼ਨਸ ਪਾਕਿਸਤਾਨ ਮੁਸਲਿਮ ਲੀਗ ਵੱਲੋਂ ਲਗਾਏ ਜਾ ਰਹੇ ਨੇ ਇਹ ਸਰਾਸਰ ਗਲਤ ਹੈ ਔਰ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਉਹਨਾਂ ਨੇ ਕਿਹਾ ਹੈ ਕਿ ਸਾਰੇ ਮੈਟਰਸ ਜੋ ਵੀ ਇਹ ਸਾਰੇ ਸਵਾਲ ਖੜੇ ਕੀਤੇ ਗਏ ਸੀ ਪਾਕਿਸਤਾਨ ਤਰੀਕੇ ਇਨਸਾਫ਼ ਨੇ ਉਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਜਿਹੜਾ ਉਹ ਦੇ ਦਿੱਤਾ ਹੈ। ਹੁਣ ਫੈਸਲਾ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਦਾ ਹੋਏਗਾ। ਉਹਨਾਂ ਨੇ ਕਿਹਾ ਹੈ ਕਿ ਗਲਤ ਤਰ੍ਹਾਂ ਦੇ ਇਲਜ਼ਾਮ ਇਸ ਲਈ ਲਗਾਏ ਜਾ ਰਹੇ ਨੇ ਕਿ ਜੋ ਸਰਕਾਰ ਵਧੀਆ ਕੰਮ ਕਰ ਰਹੀ ਹੈ ਉਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਰੁਕਾਵਟਾਂ ਖੜੀਆਂ ਕੀਤੀਆਂ ਜਾਣ। ਲੇਕਿਨ ਅਹਿਸਾਨ ਇਕਬਾਲ ਨੇ ਉਸ ਤੋਂ ਬਾਅਦ ਕਿਹਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਇਹ ਦਾਅਵਾ ਕਰਦੇ ਨੇ ਕਿ ਫੋਰਨ ਫੰਡਿੰਗ ਕੋਈ ਨਹੀਂ ਆਈ, ਲੇਕਿਨ ਇਹ ਜੋ ਕਾਗਜ਼ਾਤ ਹੈ ਉਹ ਕੁਝ ਹੋਰ ਦੱਸ ਰਹੇ ਨੇ। ਮੰਗ ਕੀਤੀ ਹੈਗੀ ਆ ਅਲਤਾਫ ਹੁਸੈਨ ਨੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਿ ਉਹਨਾਂ ਨੂੰ ਅਸਾਇਲਮ ਜਿਹੜਾ ਉਹ ਦੇ ਦਿੱਤਾ ਜਾਏ। ਉਹਨਾਂ ਨੇ ਕਿਹਾ ਹੈਗਾ ਕਿ ਜੇ ਅਸਾਇਲਮ ਨਹੀਂ ਮਿਲਿਆ ਤੇ ਉਹਨਾਂ ਲਈ ਦਿੱਕਤਾਂ ਜਿਹੜੀਆਂ ਨੇ ਉਹ ਵੱਧ ਸਕਦੀਆਂ ਨੇ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ MQM ਚੀਫ ਅਲਤਾਫ ਹੁਸੈਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੋਲੀਟੀਕਲ ਅਸਾਇਲਮ ਦੀ ਮੰਗ ਕਰ ਚੁੱਕੇ ਨੇ। ਦੁਬਾਰਾ ਉਹਨਾਂ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਦੇ ਉੱਤੇ ਹਾਜ਼ਰ ਹੁੰਦਿਆਂ ਇਹ ਮੰਗ ਕੀਤੀ ਹੈ ਕਿ ਜੇ ਇੰਡੀਆ ਔਰ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਔਰ ਉਹਨਾਂ ਦੇ ਸਾਥੀਆਂ ਨੂੰ ਇਹ ਪੋਲੀਟੀਕਲ ਅਸਾਇਲਮ ਇੰਡੀਆ ਦੇ ਵਿੱਚ ਨਹੀਂ ਦਿੱਤਾ ਤੇ ਫਿਰ ਉਹਨਾਂ ਨੂੰ ਦਿੱਕਤਾਂ ਆ ਜਾਣਗੀਆਂ। ਜਿੱਥੇ ਇਸ ਮੰਗ ਦੇ ਉੱਤੇ ਉਹਨਾਂ ਨੇ ਗੱਲ ਕਰਦੇ ਕਿਹਾ ਹੈ ਕਿ ਇੰਗਲੈਂਡ ਦੇ ਵਿੱਚ ਪਿਛਲੇ 27 ਸਾਲਾਂ ਤੋਂ ਰਹਿ ਰਹੇ ਨੇ, ਬੇਲ ਦੇ ਉੱਤੇ ਇਸ ਵੇਲੇ ਬਾਹਰ ਨੇ, ਉਹਨਾਂ ਦੇ ਉੱਤੇ ਜੋ ਮਾਮਲਾ ਚੱਲ ਰਿਹਾ ਇਨਸਾਈਟਮੈਂਟ ਆਫ ਵਾਇਲੈਂਸ ਦਾ ਜਿਹੜਾ ਮਾਮਲਾ ਚੱਲ ਰਿਹਾ। ਅਸੀਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਇੰਗਲੈਂਡ ਦੇ ਵਿੱਚ ਦੋ ਵਾਰ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੋ ਚੁੱਕੀ ਹੈ, ਇੱਕ ਵਾਰ ਮਨੀ ਲਾਂਡਰਿੰਗ ਦੀ ਇਨਵੈਸਟੀਗੇਸ਼ਨ ਦੇ ਕੇਸ ਦੇ ਵਿੱਚ ਔਰ ਦੂਸਰੀ ਇਨਸਾਈਟਮੈਂਟ ਆਫ ਵਾਇਲੈਂਸ ਦੇ ਕੇਸ ਦੇ ਵਿੱਚ। ਜਿਹੜੀ ਉਹਨਾਂ ਦੀ ਪਾਰਟੀ ਹੈਗੀ ਆ ਹੁਣ ਉਹਨਾਂ ਨੂੰ MQM ਲੰਡਨ ਕਹਿੰਦੇ ਨੇ, ਲੇਕਿਨ ਉਹਦੇ ਉੱਤੇ ਵੀ ਬੈਨ ਲੱਗ ਸਕਦਾ ਹੈ। ਅਸੀਂ ਆਪਣੀ ਟੈਕਨੀਕਲ ਟੀਮ ਰਿਕੁਐਸਟ ਕਰਾਂਗੇ ਕਿ ਸਾਨੂੰ ਫਿਰ ਅੱਜ ਟੈਕਸਟ ਆ ਰਹੇ ਨੇ ਕਿ ਪਿੱਛੋਂ ਮਿਊਜ਼ਿਕ ਦੇ ਕਾਰਨ ਉਹਨਾਂ ਨੂੰ ਖਬਰਾਂ ਅੱਧੀਆਂ ਹੀ ਸੁਣ ਰਹੀਆਂ। ਸੋ ਸਾਡੀ ਟੈਕਨੀਕਲ ਟੀਮ ਨੂੰ ਪਲੀਜ਼ ਰਿਕੁਐਸਟ ਹੈ ਕਿ ਉਹ ਸੁਣਨ ਜਦੋਂ ਅਸੀਂ ਬੋਲਦੇ ਹਾਂ ਤਾਂ ਪਿੱਛੋਂ ਮਿਊਜ਼ਿਕ ਪਲੀਜ਼ ਸਲੋ ਕਰ ਦੇਣ ਤਾਂ ਕਿ ਖਬਰ ਪੂਰੀ ਜਿਹੜੀ ਸਾਡੇ ਲਿਸਨਰ ਸੁਣ ਸਕਣ। ਕਾਂਗਰਸ ਔਰ NCP ਜਿਹੜੀ ਆ ਉਹ ਦੇ ਹੈਵ ਰੀਚਡ ਕੰਸੈਂਸਸ। ਉਹਨਾਂ ਦਾ ਦਾਅਵਾ ਹੈਗਾ ਕਿ ਜੀ ਜਲਦੀ ਹੀ ਸਰਕਾਰ ਜਿਹੜੀ ਹੈ ਮਹਾਰਾਸ਼ਟਰ ਦੇ ਵਿੱਚ ਬਣਾ ਦਿੱਤੀ ਜਾਏਗੀ। ਸੇਨਾ ਦੇ ਨਾਲ ਕੱਲ ਗੱਲਬਾਤ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿ ਕਾਂਗਰਸ ਔਰ NCP ਸ਼ਿਵ ਸੈਨਾ ਦੇ ਨਾਲ ਕਿਸ ਤਰੀਕੇ ਦੇ ਨਾਲ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾ ਸਕਦੇ ਨੇ। ਇਸ ਤੋਂ ਇਲਾਵਾ BJP ਨੇ ਤਾਜ਼ਾ ਬਿਆਨ ਜਾਰੀ ਕਰਦਿਆਂ ਕਿਹਾ ਹੈਗਾ ਕਿ ਜੋ ਵੀ ਇਲੈਕਟੋਰਲ ਬੌਂਡਸ ਲਿਆਏ ਜਾ ਰਹੇ ਨੇ ਇਹਦੇ ਨਾਲ ਰਾਜਨੀਤੀ ਦੇ ਵਿੱਚ ਪੈਸਾ ਦੀ ਜਿਹੜਾ ਜ਼ੋਰ ਹੈ ਉਹ ਕਾਫੀ ਘੱਟ ਜਾਏਗਾ। ਲੇਕਿਨ ਕਾਂਗਰਸ ਨੇ ਇਲੈਕਟੋਰਲ ਬੌਂਡਸ ਨੂੰ ਕਿਹਾ ਹੈ ਕਿ ਇਹ ਡੈਮੋਕ੍ਰੇਸੀ ਵਾਸਤੇ ਸਹੀ ਨਹੀਂ ਹੈ। ਲਗਾਤਾਰ ਸੈਲਫ ਸਟਾਈਲਡ ਇਨਸਾਫ ਦੇਣ ਦਾ ਤਰੀਕਾ ਇੰਡੀਆ ਦੇ ਵੱਖ ਵੱਖ ਕੋਨਿਆਂ ਤੋਂ ਸਾਡੇ ਕੋਲ ਜਿੱਥੇ ਪਹੁੰਚ ਰਿਹਾ ਹੈ ਔਰ ਖਾਸ ਕਰ ਪੰਜਾਬ ਦੇ ਵਿੱਚ, ਜਿੱਥੇ ਕੱਲ ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀਗੀ ਕਿ ਪੰਜਾਬ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਕਿਸ ਤਰ੍ਹਾਂ ਦੋ ਜਣਿਆਂ ਨੇ ਦਾਖਲ ਹੋ ਕੇ ਮਾਰਕੁੱਟ ਕੀਤੀ ਹੈ। ਇਸੇ ਤਰ੍ਹਾਂ ਦੀ ਖਬਰ ਅੱਜ ਵੀ ਚੈਨਲ Y ਦੇ ਉੱਤੇ ਲਗਾਤਾਰ ਚੱਲ ਰਹੀ ਹੈ, ਜਿਹਦੇ ਵਿੱਚ ਕਿ ਤੁਸੀਂ ਦੇਖ ਰਹੇ ਹੋ ਕਿ ਇੱਕ ਲੜਕੇ ਦੇ ਨਾਲ ਨਾ ਸਿਰਫ ਮਾਰਕੁਟਾਈ ਕੀਤੀ ਗਈ ਬਲਕਿ ਉਸ ਦੇ ਕੱਪੜੇ ਵੀ ਉਹਨੂੰ ਉਤਾਰ ਦਿੱਤੇ ਗਏ ਔਰ ਉਸ ਤੋਂ ਬਾਅਦ ਉਹਨੂੰ ਇਸੇ ਹਾਲਤ ਦੇ ਵਿੱਚ ਉਹਨੂੰ ਮੋਟਰਸਾਈਕਲ ਦੇ ਉੱਤੇ ਭੇਜ ਦਿੱਤਾ ਗਿਆ, ਜਿਹਦੇ ਨਾਲ ਕਿ ਇੱਕ ਵਾਰ ਫਿਰ ਇਹ ਸਵਾਲ ਖੜੇ ਹੋ ਰਹੇ ਨੇ ਕਿ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈ। ਅਸੀਂ ਗੱਲ ਗੱਲਬਾਤ ਕਰਦੇ ਹਾਂ ਖੇਡ ਸਮਾਚਾਰ ਦੀ। ਖੇਡ ਸਮਾਚਾਰ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਖਬਰ ਜਿਹੜੀ ਆ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪਾਕਿਸਤਾਨ ਔਰ ਆਸਟ੍ਰੇਲੀਆ ਦੇ ਵਿੱਚ ਦਰਮਿਆਨ ਖੇਲੇ ਜਾ ਰਹੇ ਟੈਸਟ ਮੈਚ ਦੀ ਪਾਕਿਸਤਾਨ ਦੀ ਟੀਮ ਪਹਿਲੀ ਵਾਰੀ ਦੇ ਵਿੱਚ 240 ਰਨਾਂ ਦੇ ਉੱਤੇ ਹੀ ਆਲ ਆਊਟ ਹੋ ਗਈ ਆ। ਪਾਕਿਸਤਾਨ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀਗਾ। ਮਿਸ਼ਲ ਸਟਾਰਕ ਔਰ ਕਿਵਿਨਸ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਪਾਕਿਸਤਾਨ ਨੂੰ 240 ਰਨ ਦੇ ਉੱਤੇ ਡਾਬਾ ਦੇ ਇਸ ਮੈਦਾਨ ਦੇ ਵਿੱਚ ਆਊਟ ਕਰ ਸਕੇ ਆ। ਅਸਦ ਸ਼ਫੀਕ ਨੇ 76 ਰਨਾਂ ਦਾ ਯੋਗਦਾਨ ਦਿੱਤਾ ਪਰ ਬਾਕੀ ਕੁਝ ਬੱਲੇਬਾਜ਼ ਜ਼ਿਆਦਾ ਨਹੀਂ ਕਰ ਸਕੇ। ਖਬਰ ਫਲੈਸ਼ ਕੀਤੀ ਸੀਗੀ, ਕੋਸ਼ਿਸ਼ ਕਰਾਂਗੇ ਕਿ ਉਹਦੀ ਅਪਡੇਟ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੀਏ। ਆਖਿਰਕਾਰ ਇਸ ਨੌਜਵਾਨ ਨੂੰ ਟੋਰੋਂਟੋ ਪੁਲਿਸ ਨੂੰ $12 million ਜਿਹੜਾ ਉਹਨਾਂ ਨੇ ਸੂ ਕੀਤਾ ਉਹਦੀ ਕੀ ਡਿਟੇਲਸ ਨੇ ਵਿਲ ਅਪਡੇਟ ਯੂ ਔਨ ਦੈਟ। ਸਟੋਰੀ ਬਿਹਾਈਂਡ ਦਾ ਹੈਡਲਾਈਨਸ ਲਈ ਅਸੀਂ ਮਸ਼ਹੂਰ ਹਾਂ, ਸੋ ਸਟੋਰੀ ਬਿਹਾਈਂਡ ਦਾ ਹੈਡਲਾਈਨਸ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਕਿ ਆਖਿਰਕਾਰ ਕੈਬਨਿਟ ਦੇ ਵਿੱਚ ਕਿਹਨੂੰ ਜਗ੍ਹਾ ਮਿਲੀ, ਕਿਉਂ ਜਗ੍ਹਾ ਮਿਲੀ ਔਰ ਕਿਸ ਕਿਸ ਤਰੀਕੇ ਦੇ ਨਾਲ ਫੰਕਸ਼ਨਿੰਗ ਹੋਏਗੀ, ਕੀ ਚੈਲੇਂਜਸ ਹੋ ਸਕਦੇ ਨੇ, ਓਪੋਜੀਸ਼ਨ ਨੇ ਕੀ ਬਿਆਨ ਦਿੱਤੇ। ਵੈਸੇ ਐਂਡਰੂ ਸ਼ੇਅਰ ਕਹਿ ਰਹੇ ਨੇ ਕਿ ਜੀ ਜਿਹੜਾ ਕੈਬਨਿਟ ਹੈਗਾ ਇਹਦੇ ਨਾਲ ਨੈਸ਼ਨਲ ਯੂਨਿਟੀ ਵਾਸਤੇ ਕ੍ਰਾਈਸਿਸ ਹੋ ਜਾਏਗਾ। 90s ਦੇ ਵਿੱਚ ਕੈਨੇਡਾ ਦੇ ਵਿੱਚ ਨੈਸ਼ਨਲ ਯੂਨਿਟੀ ਦੇ ਵਾਸਤੇ ਸਵਾਲ ਖੜੇ ਸੀਗੇ ਜਦੋਂ ਕਿ ਕਿਊਬੈਕ ਦੇ ਅਲੱਗ ਹੋਣ ਦੀ ਗੱਲ ਹੋ ਰਹੀ ਸੀ, ਲੇਕਿਨ ਇੱਕ ਵਾਰੀ ਫਿਰ ਹੁਣ ਨੈਸ਼ਨਲ ਯੂਨਿਟੀ ਦੀ ਗੱਲ ਦੁਬਾਰਾ ਤੋਂ ਸ਼ੁਰੂ ਹੋ ਗਈ ਹੈ ਜਿੱਥੇ ਐਂਡਰੂ ਸ਼ੇਅਰ ਉਹਨਾਂ ਨੇ ਬਿਆਨ ਦਿੱਤਾ ਇਸ ਕੈਬਨਿਟ ਦੇ ਉੱਤੇ। ਕਹਿੰਦੇ ਕੈਬਨਿਟ ਜਿਹੜਾ ਇਹਦੇ ਨਾਲ ਨੈਸ਼ਨਲ ਯੂਨਿਟੀ ਕ੍ਰਾਈਸਿਸ 'ਚ ਆ ਗਈ ਹੈ। ਇਸ ਗੱਲ ਨੂੰ ਅਕਨੋਲੇਜ ਕਰਦੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ। ਕੱਲ੍ਹ ਜੇ ਤੁਸੀਂ ਸੁਣਿਆ ਹੋਵੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵਰਡ ਪਹਿਲਾ ਹੀ ਵਰਡ ਉਹਨਾਂ ਨੇ ਕਿਹਾ ਹੈ ਕਿ ਜੀ ਨੈਸ਼ਨਲ ਯੂਨਿਟੀ, ਹੁਣ ਨੈਸ਼ਨਲ ਯੂਨਿਟੀ ਦੀ ਚਰਚਾ ਇਸ ਵੇਲੇ ਜ਼ੋਰਾਂ ਸ਼ੋਰਾਂ 'ਤੇ ਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਜੀ ਨੈਸ਼ਨਲ ਯੂਨਿਟੀ, ਕਲਾਈਮੇਟ ਚੇਂਜ, ਕਲਾਈਮੇਟ ਚੇਂਜ ਉਹਨਾਂ ਨੇ ਜਿਹੜੇ ਤਿੰਨ ਅਹਿਮ ਮੁੱਦੇ ਕਹੇ ਆ, ਨੈਸ਼ਨਲ ਯੂਨਿਟੀ ਪਹਿਲਾਂ, ਫਿਰ ਕਲਾਈਮੇਟ ਚੇਂਜ ਉਹਨਾਂ ਨੇ ਕਿਹਾ ਹੈਗਾ, ਫਿਰ ਉਹਨਾਂ ਨੇ ਕਿਹਾ ਜੀ ਅਸੀਂ ਕੈਨੇਡੀਅਨਸ ਜਿਹੜੇ ਨੇ ਉਹਨਾਂ ਲਈ ਅਸੀਂ ਕੰਮ ਕਰਨਾ, ਸੋ ਉਹ ਵੀ ਇਸ ਗੱਲ ਨੂੰ ਕਹਿ ਰਹੇ ਨੇ। ਔਰ ਕ੍ਰਿਸਟੀਆ ਫਰੀਲੈਂਡ ਨੂੰ ਮਿਨਿਸਟਰ ਆਫ ਨੈਸ਼ਨਲ ਯੂਨਿਟੀ, ਮੇਨ ਸਟ੍ਰੀਮ ਮੀਡੀਆ ਦੀ ਇੱਕ ਜਿਹੜੀ ਪੱਤਰਕਾਰ ਹੈ, ਤੁਸੀਂ ਸੀਬੀਸੀ ਤੇ ਵੀ ਉਹਨਾਂ ਨੂੰ ਦੇਖਦੇ ਹੋ, ਮਸ਼ਹੂਰ ਪੱਤਰਕਾਰ ਨੇ ਉਹ, ਉਹਨਾਂ ਨੇ ਇਹ ਕਹਿਤਾ ਹੈ ਕਿ ਜੀ ਜਿਹੜੀ ਕ੍ਰਿਸਟੀਆ ਫਰੀਲੈਂਡ ਨੇ, ਸ਼ੀ ਇਜ਼ ਮਿਨਿਸਟਰ ਆਫ ਨੈਸ਼ਨਲ ਯੂਨਿਟੀ, ਨੈਸ਼ਨਲ ਯੂਨਿਟੀ ਦਾ ਕੰਮ, ਦੇਸ਼ ਨੂੰ ਇਕੱਠੇ ਰੱਖਣ ਦਾ ਕੰਮ ਉਹਨਾਂ ਨੇ ਕਿਹਾ ਕਿ ਕ੍ਰਿਸਟੀਆ ਫਰੀਲੈਂਡ ਨੂੰ ਦਿੱਤਾ ਜਾ ਰਿਹਾ, ਬੜਾ ਅਹਿਮ ਕੰਮ ਹੈ ਉਹਨਾਂ ਵਾਸਤੇ। ਡਿਪਟੀ ਪ੍ਰਾਈਮ ਮਿਨਿਸਟਰ ਨੇ, ਕਿਉਂਕਿ ਪ੍ਰਧਾਨ ਮੰਤਰੀ ਨੂੰ ਵੀ ਵਾਰ ਵਾਰ ਪੁੱਛਿਆ ਜਾ ਰਿਹਾ ਸੀ ਕਿ ਕਰਨਗੇ ਕੀ ਕੀ, ਏਜੰਡਾ ਕੀ ਹੋਏਗਾ। ਪ੍ਰਧਾਨ ਮੰਤਰੀ ਹੁਣ ਖੁੱਲ੍ਹ ਕੇ ਤਾਂ ਪੂਰਾ ਏਜੰਡਾ ਨਹੀਂ ਦੱਸ ਸਕੇ, ਲੇਕਿਨ ਅੱਜ ਜੇਸਨ ਕੇਨੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਡੀਲ ਕਰਨਾ ਹੈ, ਔਰ ਖਾਸ ਕਰ ਸੈਸਕੈਚੂਨ ਐਲਬਰਟਾ ਦੇ ਵਿੱਚ ਬਿਲਕੁਲ ਲਿਬਰਲ ਪਾਰਟੀ ਦਾ ਸਫਾਇਆ ਹੋ ਗਿਆ, ਉਹ ਕੀ ਕਰਨਾ ਹੈ ਉਹਦੇ ਬਾਰੇ ਡਿਟੇਲ ਅਨਾਲਿਸਿਸ ਪੇਸ਼ ਕਰਾਂਗੇ। ਔਰ ਕਿਊਬੈਕ ਔਰ ਓਨਟੇਰੀਓ ਦੇ ਵਿੱਚ ਜੋ ਇੰਨੀ ਪਾਵਰ ਹੈ, 75% ਮਿਨਿਸਟਰ ਇੱਥੋਂ ਹੀ ਨੇ, ਕਿ ਉਹ ਕਿਸ ਤਰ੍ਹਾਂ ਮਿਲੀ ਇੰਨੀ ਪਾਵਰ। ਔਰ ਪੀਲ ਰੀਜਨ ਦੇ ਵਿੱਚ ਸਿਰਫ ਇੱਕ ਕੈਬਨਿਟ ਮੰਤਰੀ ਨੇ, ਪੀਲ ਰੀਜਨ ਦੀ ਜੇ ਅਸੀਂ ਗੱਲ ਕਰੀਏ ਤਾਂ ਇੱਕ ਕੈਬਨਿਟ ਮੰਤਰੀ ਨੇ ਪੀਲ ਰੀਜਨ ਦੇ ਵਿੱਚ, ਨਵਦੀਪ ਸਿੰਘ ਬੈਂਸ ਸਾਹਿਬ। ਬਾਕੀ ਜੇ ਅਸੀਂ ਟੋਰੋਂਟੋ ਦੀ ਗੱਲ ਕਰੀਏ, 8-9 ਕੈਬਨਿਟ ਮੰਤਰੀ ਹੋਣਗੇ ਮੇਰੇ ਖਿਆਲ ਨਾਲ ਇੱਥੋਂ, 8-9 ਜਾਂ ਸ਼ਾਇਦ 10 ਹੀ ਹੋ ਜਾਣ। ਸੋ ਇੱਥੋਂ 8-9-10 ਕੈਬਨਿਟ ਮੰਤਰੀ ਹੈ। 3 million ਦੀ ਪਾਪੂਲੇਸ਼ਨ ਹੈ ਟੋਰੋਂਟੋ ਦੀ, 3 million ਦੀ ਪਾਪੂਲੇਸ਼ਨ ਕੋਲ 8-10 ਕੈਬਨਿਟ ਮੰਤਰੀ, ਔਰ ਪੀਲ ਰੀਜਨ ਦੇ ਵਿੱਚ 1.3 million ਦੀ ਪਾਪੂਲੇਸ਼ਨ ਹੈ, ਔਰ ਜਿੱਥੇ ਮੈਂ ਸਮਝਦਾ ਕਿ ਸਟੂਡੈਂਟ ਵੀ ਬੜੀ ਤਾਦਾਦ ਵਿੱਚ ਇੱਥੇ ਆਉਂਦੇ ਨੇ। ਮੈਨੂੰ ਲੱਗਦਾ ਕਿ ਓਫੀਸ਼ੀਅਲ ਨੰਬਰ ਜ਼ਰੂਰ ਨੇ 1.3 million ਦੇ, ਪਰ ਮੈਨੂੰ ਲੱਗ ਰਿਹਾ ਕਿ ਜੇ ਤੁਸੀਂ ਗਿਣ ਲਓ ਇੱਥੇ ਕਿ ਜਿਹੜੇ ਬੰਦੇ, ਚਾਹੇ ਸਟੂਡੈਂਟ ਵਿੱਚ ਪਾ ਲਓ, ਹੋਰ ਬੰਦੇ ਵਿੱਚ ਪਾ ਲਓ ਇੱਥੇ, ਤਾਂ ਮੇਰੇ ਖਿਆਲ ਨਾਲ 1.5 million ਦੇ ਨੇੜੇ ਤੇੜੇ ਪਾਪੂਲੇਸ਼ਨ ਹੋਣੀ ਹੈ। ਸੋ ਟੋਰੋਂਟੋ ਤੋਂ ਅੱਧੀ ਪਾਪੂਲੇਸ਼ਨ ਮਿਸਿਸਾਗਾ ਔਰ ਬ੍ਰੈਂਪਟਨ ਦੇ ਵਿੱਚ ਹੈਗੀ ਹੈ, ਲੇਕਿਨ ਕੈਬਨਿਟ ਮੰਤਰੀ ਪੀਲ ਰੀਜਨ ਦੇ ਵਿੱਚ ਸਿਰਫ ਇੱਕ ਤੇ ਟੋਰੋਂਟੋ ਦੇ ਵਿੱਚ 8, ਤੇ ਇਹ ਕਿਉਂ ਇਸ ਤਰ੍ਹਾਂ, ਇਹਦੇ ਬਾਰੇ ਵੀ ਗੱਲ ਕਰਾਂਗੇ। ਬ੍ਰੈਂਪਟਨ ਨੂੰ ਲਗਾਤਾਰ ਕੈਬਨਿਟ ਮੰਤਰੀ ਮਿਲਦਾ ਰਿਹਾ। ਜੇ ਅਸੀਂ ਪ੍ਰੋਵਿੰਸ਼ੀਅਲ ਲਿਬਰਲ ਸਰਕਾਰ ਦੀ ਗੱਲ ਕਰੀਏ ਤੇ ਲਿੰਡਾ ਜੈਫਰੀ ਜੀ ਇੱਥੇ ਪ੍ਰੋਵਿੰਸ਼ੀਅਲ ਲਿਬਰਲ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਸੀਗੇ। ਜੇ ਅਸੀਂ ਫੈਡਰਲ ਕੰਜ਼ਰਵੇਟਿਵ ਦੀ ਗੱਲ ਕਰੀਏ ਤੇ ਫੈਡਰਲ ਕੰਜ਼ਰਵੇਟਿਵ ਦੇ ਟਾਈਮ ਦੇ ਵਿੱਚ ਵੀ ਬਲ ਗੋਸਲ ਸਾਹਿਬ ਇੱਥੇ ਕੈਬਨਿਟ ਮੰਤਰੀ ਸੀਗੇ, ਤੇ ਹੁਣ ਦੀ ਜਿਹੜੀ ਦੁਬਾਰਾ ਵਾਪਸ ਆ ਜਾਈਏ ਪੀਸੀ ਸਰਕਾਰ ਦੇ ਉੱਤੇ ਤੇ ਪ੍ਰਭਜੀਤ ਸਿੰਘ ਸਰਕਾਰੀਆ ਕੈਬਨਿਟ ਮੰਤਰੀ ਹੈਗੇ ਆ, ਲੇਕਿਨ ਬ੍ਰੈਂਪਟਨ ਨੂੰ ਕੋਈ ਰਿਪ੍ਰੈਜੈਂਟੇਸ਼ਨ ਨਾ ਪਿਛਲੀ ਵਾਰ ਮਿਲੀ ਹੈ 4 ਸਾਲਾਂ ਦੇ ਵਿੱਚ ਤੇ ਨਾ ਇਸ ਵਾਰ ਮਿਲੀ ਹੈ। ਸੋ ਬ੍ਰੈਂਪਟਨ ਦੇ ਅਨੀਤਾ ਆਨੰਦ ਜੀ ਪਹਿਲੀ ਵਾਰ ਬਣੇ ਨੇ, ਅਸੀਂ ਉਹਨਾਂ ਦੀ ਕਾਬਲੀਅਤ ਤੇ ਸਵਾਲ ਨਹੀਂ ਖੜੇ ਕਰ ਰਹੇ। ਸ਼ੀ ਸੀਮਸ ਟੂ ਬੀ ਵੈਰੀ ਕੈਪੇਬਲ, ਬੜਾ ਉਹਨਾਂ ਦਾ ਵਧੀਆ ਰੈਜ਼ੂਮੇ ਹੈਗਾ ਔਰ ਉਮੀਦ ਹੈ ਕਿ ਉਹ ਵਧੀਆ ਕਾਰਗੁਜ਼ਾਰੀ ਕਰਨਗੇ। ਔਰ ਇਹ ਵੀ ਕਿਹਾ ਜਾ ਰਿਹਾ ਕੁਛ ਲੋਕਾਂ ਵੱਲੋਂ ਕਿ ਜੀ ਹਿੰਦੂ ਚਿਹਰੇ ਨੂੰ ਜਗ੍ਹਾ ਦਿੱਤੀ ਗਈ ਹੈ, ਇਹ ਹਿੰਦੂ ਸਿੱਖਾਂ ਦੀ ਗੱਲ ਵੀ ਬੜੀ ਆ ਰਹੀ ਹੈ ਇੱਥੇ ਕੈਨੇਡਾ ਦੇ ਵਿੱਚ, ਅਸੀਂ ਇਹਦੇ ਬਾਰੇ ਵੀ ਜ਼ਰੂਰ ਅਪਡੇਟ ਕਰਾਂਗੇ। ਔਰ ਇੱਕ ਪ੍ਰੋਗਰਾਮ ਅਸੀਂ ਆਲਰੇਡੀ ਕਰ ਚੁੱਕੇ ਹਾਂ, ਇੱਕ ਪ੍ਰੋਗਰਾਮ ਹੋਰ ਕਰਾਂਗੇ। ਕਿ ਅਸੀਂ ਪਹਿਲਾਂ ਆਪਸ ਦੇ ਵਿੱਚ ਇੰਟੀਗ੍ਰੇਟ ਹੋਈਏ ਔਰ ਫਿਰ ਅਸੀਂ ਕੈਨੇਡਾ ਦੀ ਸੋਸਾਇਟੀ 'ਚ ਇੰਟੀਗ੍ਰੇਟ ਹੋਈਏ। ਕਿੰਨੇ ਕੁ ਐਸੇ ਇਮੀਗ੍ਰੈਂਟ ਐਗਜੈਕਟਿਵ ਨੇ, ਇਮੀਗ੍ਰੈਂਟ ਐਗਜੈਕਟਿਵ ਕਿਹਨਾਂ ਨੂੰ ਕਿਹਾ ਜਾਂਦਾ ਜਿਹੜੇ ਬਾਹਰਲੇ ਮੁਲਕਾਂ ਤੋਂ ਡਿਗਰੀ ਲੈ ਕੇ ਇੱਥੇ ਆਏ ਨੇ ਔਰ ਉਹਨਾਂ ਨੂੰ ਐਗਜੈਕਟਿਵ ਪੋਜੀਸ਼ਨਸ ਮਿਲਦੀਆਂ ਕਿ ਨਹੀਂ ਮਿਲਦੀਆਂ, ਜੋ ਅਸੀਂ ਵਾਰ ਵਾਰ ਗੱਲ ਪਹਿਲਾਂ ਵੀ ਬੜੀ ਵਾਰ ਕਰ ਚੁੱਕੇ ਹਾਂ। ਤਿੰਨ ਆਈਜ਼ ਦੇ ਉੱਤੇ ਵਾਈ ਮੀਡੀਆ ਡੈਫੀਨੇਟਲੀ ਫੋਕਸ ਕਰੇਗਾ, ਥ੍ਰੀ ਆਈਜ਼ ਦੇ ਉੱਤੇ। ਇੱਕ ਹੈਗਾ ਆਈ ਇੰਟੀਗ੍ਰੇਸ਼ਨ, ਦੂਸਰਾ ਆਈ ਇਨਫਰਾਸਟ੍ਰਕਚਰ ਔਰ ਤੀਸਰਾ ਜਿਹੜਾ ਆਈ ਹੈਗਾ ਇਨੋਵੇਸ਼ਨ। ਇਹਨਾਂ ਤਿੰਨਾਂ ਆਈਜ਼ ਦੇ ਉੱਤੇ ਅਸੀਂ ਲਗਾਤਾਰ ਗੱਲ ਜਿਹੜੀ ਹੈ ਵਾਈ ਮੀਡੀਆ ਤੇ ਕਰਦੇ ਰਹਾਂਗੇ, ਇੰਟੀਗ੍ਰੇਸ਼ਨ, ਇਨੋਵੇਸ਼ਨ ਐਂਡ ਇਨਫਰਾਸਟ੍ਰਕਚਰ। ਸੋ ਉਹਦੇ ਵਿੱਚੋਂ ਅੱਜ ਜੋ ਅਸੀਂ ਇੰਟੀਗ੍ਰੇਸ਼ਨ ਦੀ ਗੱਲ ਲਗਾਤਾਰ ਕਰ ਰਹੇ ਹਾਂ, ਇਸ ਇਹ ਇੰਟੀਗ੍ਰੇਸ਼ਨ ਹੈ ਕਿ ਜਿਹੜੇ ਬਾਹਰਲੇ ਆਏ ਇਮੀਗ੍ਰੈਂਟਸ ਨੇ ਉਹਨਾਂ ਦੀਆਂ ਡਿਗਰੀਜ਼ 2-2.5% ਲੋਕ ਹੀ ਕਾਰਪੋਰੇਟ ਲੈਵਲ ਦੇ ਉੱਤੇ ਐਗਜੈਕਟਿਵ ਲੈਵਲ ਤੇ ਪਹੁੰਚਦੇ ਆ। ਕਾਰਨ ਕੀ ਆ? ਕਾਰਨ ਬੜਾ ਸਾਫ਼ ਹੈ ਕਿ ਜਦੋਂ ਉੱਥੋਂ ਡਿਗਰੀਆਂ ਲੈ ਕੇ ਆਉਂਦੇ ਨੇ, ਸਾਡੇ ਜਿਹੜੇ ਇੱਥੇ ਦੇ ਫੈਡਰਲ ਲੈਵਲ ਦੇ ਜਿਹੜੇ ਸਾਡੇ ਕੈਬਨਿਟ ਮੰਤਰੀ ਨੇ ਉਹ ਪੈਸੇ ਇਹਨਾਂ ਏਜੰਸੀਜ਼ ਨੂੰ ਦਿੰਦੇ ਨੇ। ਕਿੰਨੀ ਕੁ ਉਹਨਾਂ ਤੋਂ ਪੁੱਛਗਿੱਛ ਹੁੰਦੀ ਹੈ ਵਿਦ ਨੋ ਸਟ੍ਰਿੰਗਸ ਅਟੈਚ। ਸੋ ਮੈਂ ਉਹਨਾਂ ਲਈ ਵਰਡ ਯੂਜ਼ ਕਰਦਾ ਹੈਗਾ, ਜੇ ਸਾਡੇ ਕਿਸੇ ਵੀ ਕੈਬਨਿਟ ਮੰਤਰੀ ਨੇ ਆ ਕੇ ਗੱਲ ਕਰਨੀ ਹੈ, ਉਹ ਬਿਲਕੁਲ ਇਹ ਸਾਡੇ ਨਾਲ ਗੱਲ ਕਰ ਸਕਦੇ ਨੇ ਕਿ ਉਹ ਪੈਸੇ ਲੁਟਾ ਦਿੰਦੇ ਨੇ। ਆ ਲਓ ਜੀ ਲੁੱਟ ਲਓ ਪੈਸੇ ਜਿਹੜੇ ਬਾਹਰੋਂ ਇਮੀਗ੍ਰੈਂਟਸ ਆਏ ਨੇ, ਆ ਲਓ ਜੀ ਤੁਸੀਂ ਇਹਨਾਂ ਨੂੰ ਮਲਟੀਕਲਚਰਿਜ਼ਮ ਗਿੱਧੇ ਭੰਗੜੇ ਪਵਾਓ ਤੇ ਜਕਾਰੇ ਲਾਓ ਤੇ ਇਹਨਾਂ ਨੂੰ ਇੱਥੇ ਹੀ ਖੁਸ਼ ਰੱਖੋ। ਪਤਾ ਹੀ ਨਹੀਂ ਹੈ ਇੱਥੇ ਕਿਸੇ ਨੂੰ ਕਿ ਕਿਸ ਤਰੀਕੇ ਦੇ ਨਾਲ ਵਧੀਆ ਐਗਜ਼ੀਕਟਿਵ ਜੋਬਸ ਮਿਲਣੀਆਂ ਨੇ, ਤੁਹਾਡਾ ਜੇ ਬਾਹਰੋਂ ਤੁਸੀਂ ਪੜ੍ਹ ਲਿਖ ਕੇ ਆਏ ਹੋ ਤੁਸੀਂ ਇੱਥੇ ਸਿਸਟਮ 'ਚ ਕਿਸ ਤਰੀਕੇ ਦੇ ਨਾਲ ਇੰਟੀਗ੍ਰੇਟ ਹੋ ਸਕਦੇ ਹੈਗੇ ਹੋ। ਸਰਕਾਰੀ ਠੇਕੇ ਜਿਹੜੇ ਆ ਸਾਡੇ ਬੰਦੇ ਜੇ ਸਾਰਾ ਕੁਛ ਹੋਰ ਵਧੀਆ ਆਪਣੇ ਦਮ 'ਤੇ ਕਰ ਸਕਦੇ ਆ ਤੇ ਕਿਆ ਇਹਨਾਂ ਨੂੰ ਸਰਕਾਰੀ ਠੇਕੇ ਨਹੀਂ ਮਿਲ ਸਕਦੇ? ਸਾਡਾ ਕੋਈ ਕਾਲਰ, ਮੈਨੂੰ ਨਹੀਂ ਪਤਾ ਕਿ ਸਾਡੇ ਕਿੰਨੇ ਬੰਦੇ ਸੁਣ ਰਹੇ ਨੇ ਇਸ ਵੇਲੇ, ਸਾਡਾ ਕੋਈ ਕਾਲਰ ਕਾਲ ਕਰਕੇ ਦੱਸ ਦੇਵੇ ਕਿ ਸਿਟੀ ਆਫ ਟੋਰਾਂਟੋ ਦੇ ਜਿਹੜੇ ਆ ਜਿੰਨਾ ਸਰਕਾਰੀ ਕੰਮ ਹੁੰਦਾ, ਮਿਲੀਅਨਸ ਆਫ ਡਾਲਰ ਖਰਚਾ ਹੁੰਦਾ, ਇਹ ਕਿੱਦਾਂ ਮਿਲਦਾ, ਕਿਸ ਤਰ੍ਹਾਂ ਇਹ ਪੈਸੇ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ? ਕੋਈ ਕਿਸੇ ਨੂੰ ਪਤਾ ਹੈ ਸਿਟੀ ਆਫ ਟੋਰਾਂਟੋ ਦੇ ਜਾਂ ਸਰਕਾਰੀ ਜਿਹੜੇ ਠੇਕੇ ਹੁੰਦੇ ਨੇ ਬਿਲੀਅਨਸ ਆਫ ਡਾਲਰ ਦੀ ਸਪੈਂਡਿੰਗ ਹੈ? ਅਨੀਤਾ ਆਨੰਦ ਜੀ ਹਜੇ 2 ਮਹੀਨੇ ਪਹਿਲਾਂ ਤੱਕ ਕੈਂਡੀਡੇਟ ਹੀ ਸੀਗੇ, ਮੈਂਬਰ ਪਾਰਲੀਮੈਂਟ ਵੀ ਨਹੀਂ ਸੀਗੇ। ਅੱਜ ਅਨੀਤਾ ਆਨੰਦ ਜੀ ਨੇ ਬਿਲੀਅਨਸ ਆਫ ਡਾਲਰ ਦੀ ਪ੍ਰੋਕਿਊਰਮੈਂਟ ਕਰਨੀ ਹੈ, ਬਿਲੀਅਨਸ। ਠੀਕ ਹੈ, ਜੇ ਮੈਨੂੰ ਕੋਈ ਇਹ ਸਾਬਤ ਕਰਦੇ ਕਿ ਅਨੀਤਾ ਆਨੰਦ ਜੀ ਨੇ ਸਿਰਫ 500 ਮਿਲੀਅਨ ਡਾਲਰ ਹੀ ਓਵਰਸੀ ਕਰਨਾ, ਯੁਧਵੀਰ ਜੀ ਤੁਸੀਂ ਗਲਤ ਕਹਿ ਰਹੇ ਹੋ ਰੇਡੀਓ ਤੇ, ਨਾ ਨਾ ਨਾ, ਸਿਰਫ 500 ਮਿਲੀਅਨ ਡਾਲਰ ਦੀ ਹੀ ਉਹਨਾਂ ਨੇ ਓਵਰਸੀ ਕਰਨਾ ਹੈ, ਇਸ ਤੋਂ ਜ਼ਿਆਦਾ ਨਹੀਂ ਹੈ ਉਹਨਾਂ ਕੋਲ। ਕੋਈ ਕਹਿ ਦੇ 800 ਮਿਲੀਅਨ ਡਾਲਰ ਹੀ ਹੈ, ਨੋ 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 ਨੋ, ਬਿਲੀਅਨਸ ਆਫ ਡਾਲਰ ਦੀ, 500-700-800 ਮਿਲੀਅਨ ਛੋਟੇ ਜਿਹਾ ਕੰਮ ਹੈ, ਤੁਹਾਡੇ ਸਾਡੇ ਸਾਰਿਆਂ ਦੇ ਪੈਸੇ ਤੋਂ ਉਹਨਾਂ ਨੇ ਪ੍ਰੋਕਿਊਰਮੈਂਟ ਕਰਨੀ ਹੈ। ਪਰ ਮੈਨੂੰ ਕੋਈ ਆ ਕੇ ਦੱਸ ਹੋਵੇ, ਕਿਸੇ ਨੂੰ ਇਹ ਪਤਾ ਹੋਵੇ ਕਿ ਜੀ ਇਹ ਕਿੱਦਾਂ ਪੈਸੇ, ਕੋਈ ਜਿਹੜੇ ਨਵੇਂ ਇਮੀਗ੍ਰੈਂਟਸ ਆਏ ਨੇ ਉਹ ਆ ਕੇ ਦੱਸਣ ਕਿ ਜੀ ਹਾਂਜੀ ਕਿਸ ਤਰ੍ਹਾਂ ਇਹ ਹੁੰਦਾ ਹੈ, ਕਿਸ ਤਰ੍ਹਾਂ ਅਸੀਂ ਇਸ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਕਰਨਾ ਹੈ, ਕਿਸ ਤਰ੍ਹਾਂ ਕੋਈ ਨੌਕਰੀਆਂ ਲੈਣੀ ਹੈ, ਕਿੱਥੇ ਜੋਬਸ ਲੈਣੀ ਹੈ। 10% ਵੀ ਜੇ ਜਿਹੜੇ ਬੰਦੇ ਬਾਹਰੋਂ ਡਿਗਰੀਜ਼ ਕਰਕੇ ਆਏ ਨੇ, 10% ਵੀ ਉਹ ਨਹੀਂ ਉੱਪਰ ਜਾ ਪਾ ਰਹੇ, ਉਹਦਾ ਕਾਰਨ ਕੀ ਹੈ? ਕਿਆ ਉਹ ਕੈਪੇਬਲ ਨਹੀਂ ਹੈ? ਜਿਹੜੇ ਬਾਹਰੋਂ ਡਾਕਟਰ ਆ ਰਹੇ ਨੇ, ਜਿਹੜਾ ਕੋਈ ਬੰਦਾ ਬਾਹਰੋਂ ਉੱਥੋਂ ਹਾਰਟ ਸਰਜਰੀਆਂ ਕਰਦਾ ਆਉਂਦਾ ਇੰਡੀਆ 'ਚੋਂ, ਇੱਥੇ ਉਹਨੂੰ ਜਗ੍ਹਾ ਹੀ ਨਹੀਂ ਮਿਲਦੀ ਜੀ ਕਿ ਹਾਂਜੀ ਉਹ ਇੱਕ ਸਿਸਟਮ ਇਹਨਾਂ ਨੇ ਐਸਾ ਬਣਾਇਆ ਹੋਇਆ ਕਿ ਉਹ ਇੰਟੀਗ੍ਰੇਟ ਹੀ ਨਹੀਂ ਉਹ ਵਿਚਾਰਾ ਡਾਕਟਰ ਕਰ ਸਕਦਾ। ਔਰ ਬਾਹਰ ਵਿਚਾਰੇ ਲੋਕ ਤੜਫ ਰਹੇ ਨੇ ਬੈਠੇ ਕਿ ਜੀ ਸਾਨੂੰ ਅੰਦਰ ਭੇਜ ਦਿਓ, ਕੋਈ ਸਾਡੀ ਕੋਈ ਟੇਕ ਕੇਅਰ ਕਰ ਲਵੇ, ਹਾਲਵੇ ਦੇ ਵਿੱਚ ਬਿਠਾਏ ਹੋਏ ਨੇ ਬੰਦੇ। ਕਿਉਂ ਹੈ ਇਹ ਸਿਸਟਮ? ਕਿਉਂਕਿ ਅਸੀਂ ਇੰਟੀਗ੍ਰੇਟ ਨਹੀਂ ਕਰ ਰਹੇ ਹਾਂ ਜਿਹੜੇ ਬੰਦੇ ਬਾਹਰੋਂ ਆ ਰਹੇ, ਵੀ ਨੋਟ ਪ੍ਰੋਪਰਲੀ ਯੂਟੀਲਾਈਜ਼ਿੰਗ ਦੈਮ, ਅਸੀਂ ਟੈਲੈਂਟ ਵੇਸਟ ਕਰ ਰਹੇ ਹਾਂ। ਨੰਬਰ ਅਸੀਂ ਕਹਿ ਰਹੇ ਹਾਂ ਜੀ 330,000-331,000 ਦੀ ਬਜਾਏ ਅਸੀਂ 3.5 ਲੱਖ ਲੋਕ ਇੱਥੇ ਲੈ ਆਈਏ, 20,000 ਦੀ ਵਧਾਉਣ ਦੀ ਬਜਾਏ ਇੱਥੇ ਚਾਹੇ 2 ਲੱਖ ਹੋਰ ਬੰਦੇ ਲੈ ਆਓ। ਜਿਹੜੇ ਸਟੂਡੈਂਟਸ ਇੱਥੇ ਲੈ ਕੇ ਆ ਰਹੇ, ਉਹਨਾਂ ਦਾ ਰਹਿਣ ਦਾ ਕੀ ਇੰਤਜ਼ਾਮ ਹੈ? ਕੀ ਰਹਿਣ ਦਾ ਇੰਤਜ਼ਾਮ ਹੈ? ਸਰਕਾਰ 20 ਬਿਲੀਅਨ ਡਾਲਰ ਤੇ ਸਰਕਾਰ ਨੂੰ ਆ ਰਿਹਾ, ਸਰਕਾਰ ਕਹਿੰਦੀ ਸਾਨੂੰ ਪੈਸਾ ਆ ਰਿਹਾ, ਸਟੂਡੈਂਟਸ ਇੱਥੇ ਕਿੱਥੇ ਰਹਿ ਰਹੇ ਨੇ? ਲੋਕਾਂ ਦੀ ਸਿਰਦਰਦੀ ਹੈ, ਬ੍ਰੈਮਟਨ ਦੇ ਵਿੱਚ ਉਹ ਆਪੇ ਦੇਖਣਗੇ ਕੀ ਹੋ ਰਿਹਾ ਉਹਨਾਂ ਦੀ ਸਿਰਦਰਦੀਆਂ ਸਿਰਫ ਉਹਨਾਂ ਦੀਆਂ। ਸੋ ਇਸੇ ਕਾਰਨ ਅਸੀਂ ਕਹਿ ਰਹੇ ਸੀ ਕਿ ਇਮੀਗ੍ਰੇਸ਼ਨ ਮਿਨਿਸਟਰ ਜਿਹੜੇ ਨੇ ਅਹਿਮਦ ਹੁਸੈਨ ਸਾਹਿਬ, ਇਹ ਕੱਲ ਸਵੇਰੇ ਅਸੀਂ ਦਾਅਵਾ ਕੀਤਾ ਸੀ, ਅੱਜ ਤੁਸੀਂ ਦੇਖ ਲਓ ਸੱਚ ਹੈ ਕਿ ਉਹਨਾਂ ਦੀ ਜਿਹੜੀ ਪੋਜੀਸ਼ਨ ਹੈ ਬਦਲ ਦਿੱਤੀ ਜਾਏਗੀ। ਇਹ ਕਿਸੇ ਮੇਨ ਸਟ੍ਰੀਮ 'ਚ ਨਹੀਂ ਸੀ ਆਇਆ, ਕੱਲ ਕੋਈ ਕਹਿ ਦੇਵੇ ਕਿ ਜੀ ਹਾਂਜੀ ਮੈਂ ਪੜ੍ਹਿਆ ਸੀਗਾ ਜੀ ਇੱਥੇ 1:30 ਵਜੇ ਤੋਂ ਪਹਿਲਾਂ, ਮੈਂ ਕਿਸੇ ਆਹ ਅਖਬਾਰ 'ਚ ਪੜ੍ਹਿਆ ਸੀ, ਕਿਸੇ CBC ਨੇ ਦੱਸਿਆ ਸੀਗਾ। ਸੋ ਵੀ ਆਲਰੇਡੀ ਨਿਊ ਦੈਟ ਕਿ ਜੀ ਦੋ ਤੰਗ ਆਏ ਹੋਏ ਨੇ, ਇਹ ਤਾਂ ਪੋਰਟਫੋਲੀਓ ਇਹਨਾਂ ਦਾ ਚੇਂਜ ਹੋਣਾ ਹੀ ਹੋਣਾ। ਹੀ ਇਜ਼ ਅ ਵੈਰੀ ਨਾਈਸ ਗਾਏ, ਵੈਰੀ ਗੁੱਡ ਗਾਏ, ਬਟ ਐਟ ਦੀ ਐਂਡ ਆਫ ਦਾ ਡੇ ਦਾ ਕੁਐਸਚਨ ਰਿਮੇਨਸ ਅਨਆਨਸਰਡ ਕਿ ਆਖਿਰਕਾਰ ਜਿਹੜੇ ਅੱਜ ਵੀ ਚਾਹੇ ਉਹ ਸਟੂਡੈਂਟਸ ਨੇ ਜਾਂ ਅਸੀਂ ਰੈਫਿਊਜੀਜ਼ ਇਹਨੇ ਲੈ ਕੇ ਆ ਰਹੇ ਹਾਂ, ਕੀ ਪੋਲਿਸੀ ਕੀ ਹੈ ਕੈਨੇਡਾ ਦੀ? ਨੰਬਰ ਚਾਹੇ ਮਿਲੀਅਨ ਹੋਵੇ ਤੇ ਨੰਬਰ ਚਾਹੇ 1 ਲੱਖ ਹੋਵੇ, ਉਹ ਸਵਾਲ ਨਹੀਂ ਹੈ। ਸਵਾਲ ਇਹ ਹੈ ਕਿ ਜੀ ਹਾਊ ਆਰ ਵੀ ਇੰਟੀਗ੍ਰੇਟਿੰਗ ਦੈਮ, ਆਰ ਵੀ ਮੇਕਿੰਗ ਦੇਅਰ ਬੈਸਟ ਪੋਸੀਬਲ ਯੂਜ਼, ਵਿਚ ਵਿਲ ਹਾਊ ਆਰ ਵੀ ਮੇਕਿੰਗ। ਇਹਦੇ ਨਾਲ ਕੈਨੇਡਾ ਦਾ ਫਾਇਦਾ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਕੋਨਮੀ ਵਾਸਤੇ ਉਹਨਾਂ ਨੂੰ ਕੰਟਰੀਬਿਊਟ ਕਰਵਾ ਸਕਦੇ ਹਾਂ। ਸਰਕਾਰ ਮਾਇਨੋਰਟੀ 'ਚ ਹੈ, ਸੋ ਕੀ ਉਹਨਾਂ ਦੀ ਸਟ੍ਰੈਟਜੀ ਇਹਦੇ ਬਾਰੇ ਜ਼ਰੂਰ ਗੱਲ ਕਰਾਂਗੇ। ਬਾਕੀ ਅਗਲੀ ਕਾਲ ਵੱਲ ਵਧਦੇ ਹਾਂ ਜੀ। ਹਾਂਜੀ ਜੁਝਾਰ ਸਿੰਘ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ। ਜੁਝਾਰ ਸਿੰਘ ਜੀ ਤੁਸੀਂ ਆਉਂਦੇ ਰਹੋ ਜੀ, ਗੋ ਹੈਡ। हाँ जी भूपेंद्र चीमा जी, तुम आवाज आ रही है? हाँ जी भूपेंद्र चीमा जी, तुम आवाज आ रही है? सर रेडियो की वॉल्यूम, रेडियो की वॉल्यूम भूपेंद्र चीमा जी तुम कट कर लो जी, रेडियो की वॉल्यूम भूपेंद्र चीमा जी तुम प्लीज कट कर लो, सा एक रिक्वेस्ट है, फिर नहीं तो साड़ी थोड़ी जी गल है वो नहीं हो सकेगी। सो साडे कॉलर से रिक्वेस्ट है कि जब तुम ऑनलाइन जाना है तो रेडियो की वॉल्यूम कट कर लो। हाँ जी भूपेंद्र चीमा जी, रेडियो की वॉल्यूम प्लीज कट कर लो जी। ਰਜਿੰਦਰ ਸਾਹਿਬ ਨੇ ਕਿਹਾ ਕਿ ਹਾਂਜੀ ਮੈਂ ਸਪੋਂਸਰ ਲੈ ਲਵਾਂ ਪਹਿਲਾਂ, ਔਰ ਨਾਲ ਹੀ ਬੜਾ ਇੰਟਰਸਟਿੰਗ ਸਵਾਲ ਜਿਹੜਾ ਹੈ ਜੀ ਉਹ ਰਜਿੰਦਰ ਸਾਹਿਬ ਨੇ ਪੁੱਛਿਆ ਕਿ ਵਾਈ ਇੰਡੀਅਨਸ ਆਰ ਮੋਰ ਸਕਸੈਸਫੁਲ ਇਨ ਅਮਰੀਕਾ ਦੈਨ ਇਨ ਕੈਨੇਡਾ। ਯੂ ਐਸ ਇਜ਼ ਅ ਮਲਟਿੰਗ ਪੋਟ ਸਰ, ਯੂ ਐਸ ਦੇ ਵਿੱਚ ਉਹ ਪਹਿਲਾਂ ਅਮੈਰੀਕਨਸ ਨੇ ਬਾਕੀ ਸਭ ਕੁਝ ਬਾਅਦ ਚ ਨੇ, ਕੈਨੇਡਾ ਦੇ ਵਿੱਚ ਉਹ ਕਹਿੰਦੇ ਜੀ ਮਲਟੀ ਕਲਚਰਿਜ਼ਮ ਉਹ ਪਹਿਲਾਂ ਹੀ ਇੱਕ ਤਾਂ ਸਾਡੇ ਅੰਦਰ ਵੈਸੇ ਹੀ ਵੀ ਆਰ ਇਨਗ੍ਰੇਨ ਰਾਈਟ ਫਰੋਮ ਦਾ ਚਾਈਲਡਹੁੱਡ ਵਿਦ ਆਰ ਆਈਡੈਂਟੀ ਥਿੰਗਸ, ਔਰ ਫਿਰ ਦੂਸਰਾ ਕੀ ਹੈਗਾ ਕਿ ਜੀ ਜਦੋਂ ਅਸੀਂ ਆਈਡੈਂਟੀ ਨੂੰ ਹੋਰ ਬੜਾਵਾ ਇੱਥੇ ਆ ਮਲਟੀ ਕਲਚਰਲਿਜ਼ਮ ਔਰ ਇਹਨਾਂ ਚੀਜ਼ਾਂ ਤੇ ਦੇ ਕੇ, ਵੀ ਸ਼ੁੱਡ ਟੇਕ ਪ੍ਰਾਈਡ ਇਨ ਅਵਰ ਹੈਰੀਟੇਜ ਕੰਟਰੀ ਆਫ ਓਰੀਜਨ, ਸਾਡੇ ਰਿਲੀਜਨ, ਹਰ ਚੀਜ਼ ਵਾਸਤੇ ਵੀ ਸ਼ੁੱਡ ਟੇਕ ਪ੍ਰਾਈਡ, ਸਾਨੂੰ ਮਾਣ ਹੋਣਾ ਚਾਹੀਦਾ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ। ਲੇਕਿਨ ਨਾਲ ਦੀ ਨਾਲ ਅਸੀਂ ਇੱਥੇ ਕਿਸ ਤਰ੍ਹਾਂ ਇੰਟੀਗ੍ਰੇਟ ਹੋਣਾ, ਕਿਸ ਤਰ੍ਹਾਂ ਹਾਈ ਲੈਵਲ ਦੀਆਂ ਜੋਬਸ ਲੈਣੀਆਂ, ਬਾਹਰੋਂ ਜਿਹੜਾ ਇਮੀਗ੍ਰੈਂਟ ਆ ਰਿਹਾ ਉਹਨਾਂ ਨੂੰ ਬੈਸਟ ਕਿਸ ਤਰ੍ਹਾਂ ਪੋਟੈਂਸ਼ੀਅਲ ਯੂਜ਼ ਕੀਤਾ ਜਾਵੇ ਇਹ ਵੀ ਜ਼ਰੂਰੀ ਹੈ। ਰਮੇਸ਼ ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
ਜੀ ਮੈਂ ਪੁੱਛਣਾ ਸੀ ਕਿ ਹੁਣ ਜੋ ਇਹ ਨਵੇਂ ਆਪਣੇ ਮਿਨਿਸਟਰਸ ਨੇ, ਆਉਣ ਵਾਲੇ ਟਾਈਮ ਦੇ ਵਿੱਚ ਜੋ ਆਪਣਾ ਇਮੀਗ੍ਰੇਸ਼ਨ ਦਾ ਬਹੁਤ ਬੁਰਾ ਹਾਲ ਹੋ ਰਿਹਾ, ਤੇ ਮੇਰਾ ਮਤਲਬ ਜੋ ਜੈਨੂਇਨ ਬੰਦੇ ਆ ਉਹ ਤਾਂ ਵਿਚਾਰੇ ਇੱਥੇ ਤੱਕ ਆ ਹੀ ਨਹੀਂ ਸਕਦੇ, ਤੇ ਜਿਹੜੇ ਵੈਸੇ ਆ ਉਹ ਤੁਰੇ ਫਿਰੇ ਜਾਂਦੇ ਆ, ਤੇ ਦੂਸਰਾ ਹੈਗਾ ਕ੍ਰਾਈਮ ਦਾ, ਕੀ ਇਹਨਾਂ ਦੋਨਾਂ ਚੀਜ਼ਾਂ ਤੇ ਧਿਆਨ ਦਿੱਤਾ ਜਾਵੇਗਾ ਜਾਂ ਬਸ ਫਿਰ ਇਹ ਵੀ ਗੱਲਾਂ ਬਾਤਾਂ ਮਾਰ ਕੇ ਸਾਰ ਦੇਣਗੇ? ਇਹ ਬੜਾ ਇੰਪੋਰਟੈਂਟ ਇਸ਼ੂ ਹੈ ਜਸਵੀਰ ਜੀ, ਇਹਦੇ ਬਾਰੇ ਥੋੜੀ ਰੋਸ਼ਨੀ ਪਾਓ, ਤੁਹਾਨੂੰ ਕੀ ਲੱਗਦਾ ਆਉਣ ਵਾਲੇ ਟਾਈਮ 'ਚ ਕੁਛ ਕਰ ਸਕਦੇ? ਥੈਂਕ ਯੂ ਵੈਰੀ ਮਚ।
ਦੇਖੋ ਕਰਨ ਨੂੰ ਤਾਂ ਬਹੁਤ ਕੁਛ ਬਿਲਕੁਲ ਕਰ ਸਕਦੇ ਹੈਗੇ ਆ, ਸਰਕਾਰ ਦੇ ਹੱਥ ਸਾਰਾ ਕੁਛ ਹੈ, ਬੜੀ ਪਾਵਰ ਹੈ ਸਰਕਾਰ ਕੋਲ, ਸਰਕਾਰ ਨੇ ਜਿਹੜੇ ਕੈਬਨਿਟ ਮੰਤਰੀਆਂ ਕੋਲ, ਤੁਹਾਨੂੰ ਮੈਂ ਦੱਸਿਆ ਬੜੀ ਪਾਵਰ ਹੈ, ਪੈਸੇ ਦੀ ਕੋਈ ਕਮੀ ਥੋੜੀ ਹੈ, ਹਰੇਕ ਜਿੰਨਾ ਜਿਹੜੇ ਵੀ ਮਿਨਿਸਟਰ ਨੇ ਮਿਲੀਅਨਸ ਡਾਲਰ, ਮਿਲੀਅਨਸ ਆਫ ਡਾਲਰ ਦੇ ਪੋਰਟਫੋਲੀਓ ਉਹਨਾਂ ਨੇ ਓਵਰਸੀ ਕਰਨੇ ਆ, ਕਈਆਂ ਨੇ ਤਾਂ ਬਿਲੀਅਨਸ ਆਫ ਡਾਲਰ ਦੇ ਪੋਰਟਫੋਲੀਓ ਓਵਰਸੀ ਕਰਨੇ ਆ, ਇੱਕ ਸਾਈਨ ਦੇ ਉੱਤੇ ਇੱਕ ਸਿਗਨੇਚਰ ਦੇ ਉੱਤੇ 100 ਮਿਲੀਅਨ, 500 ਮਿਲੀਅਨ, 1200 ਮਿਲੀਅਨ, 2500 ਮਿਲੀਅਨ ਡਾਲਰ, 2500 ਮਿਲੀਅਨ ਡਾਲਰ ਮੂੰਹ ਹੀ ਕਹਿਣਾ ਹੋ ਜਾਂਦਾ, ਲੇਕਿਨ ਇੱਕ ਸਾਈਨ ਦੇ ਉੱਤੇ ਇੰਨਾ ਪੈਸਾ ਇਹਨਾਂ ਨੇ ਖਰਚ ਕਰ ਸਕਦੇ ਆ, ਬਹੁਤ ਪਾਵਰ ਹੈ, ਬੜਾ ਕੁਛ ਹੈ। ਲੇਕਿਨ ਕਿਆ ਉਹ ਵਿਜ਼ਨ ਹੈ ਜਿਹਦੇ ਨਾਲ ਕਿ ਕੈਨੇਡਾ ਨੂੰ ਇੱਕ ਸਹੀ ਦਿਸ਼ਾ ਵੱਲ ਲਿਜਾਂਦਾ ਜਾ ਸਕਦਾ, ਦੈਟ ਇਜ਼ ਦਾ ਕੀ ਕੁਐਸਚਨ। ਸੋ ਬਿਲਕੁਲ ਪਾਵਰ ਹੈ, ਔਰ ਬਹੁਤ, ਮੈਂ ਇੱਕ ਗੱਲ ਹੋਰ ਕਹਿ ਦਵਾਂ, ਬਹੁਤ ਕੰਪੀਟੈਂਟ ਵੀ ਹੈਗੇ ਨੇ, ਐਸੀ ਗੱਲ ਨਹੀਂ ਹੈ, ਸਾਡੇ ਸਰਕਾਰ ਦੇ ਵਿੱਚ ਬਹੁਤ ਸਾਰੇ ਲੋਕ ਕੰਪੀਟੈਂਟ ਵੀ ਹੈ, ਕਈ ਲੋਕ ਕਹਿ ਰਹੇ ਕਿ ਜੀ ਜੈਂਡਰ ਪੈਰਿਟੀ ਦੇ ਚੱਕਰ 'ਚ ਕਿਤੇ ਕੰਪੀਟੈਂਸ ਤਾਂ ਨਹੀਂ ਅਸੀਂ ਲੂਜ਼ ਕਰ ਰਹੇ, ਬੜੇ ਇਹ ਪਿਛਲੀ ਵਾਰ ਵੀ ਸਵਾਲ ਬੜਾ ਉੱਠਿਆ ਸੀ, ਇਸ ਵਾਰੀ ਵੀ ਉੱਠਿਆ, ਬਟ ਦੇ ਆਰ ਵੈਰੀ ਪੀਪਲ, ਦੇਰ ਆਰ ਮੈਨੀ ਪੀਪਲ ਹੂ ਆਰ ਕੁਆਇਟ ਕੰਪੀਟੈਂਟ ਐਜ਼ ਵੈਲ, ਜਿਸ ਤਰ੍ਹਾਂ ਹੁਣ ਕ੍ਰਿਸਟੀਆ ਫਿਨਲੈਂਡ ਦੀ ਜੇ ਗੱਲ ਕਰੀਏ, ਸ਼ੀ ਇਜ਼ ਵੈਰੀ ਐਂਬੀਸ਼ੀਅਸ, ਸ਼ੀ ਇਜ਼ ਵੈਰੀ ਕੰਪੀਟੈਂਟ, ਤਾਂ ਹੀ ਉਹਨਾਂ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਵੀ ਬਣਾਤਾ ਗਿਆ ਹੈ, ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਜਿਹੜੇ ਕੰਮ ਉਹਨਾਂ ਤੋਂ ਨਹੀਂ ਹੈਂਡਲ ਹੋਣਗੇ, ਚਾਹੇ ਉਹ ਇੰਟਰ ਗਵਰਨਮੈਂਟਲ ਅਫੇਅਰਸ ਆ ਜਿਹਦੇ ਵਿੱਚ ਕਿ ਜੇਸਨ ਗੈਨੀ, ਸਕੋਟ ਮੋ ਜਾਂ ਡਗ ਫੋਰਡ ਉਹਨਾਂ ਦੇ ਨਾਲ ਕਿੱਦਾਂ ਡੀਲ ਕਰਨਾ ਹੈ, ਉਹ ਡੀਲ ਕਰਨਗੇ ਇਹਨਾਂ ਸਾਰਿਆਂ ਨੂੰ, ਫਿਰ ਐਲਬਰਟ ਔਰ ਸਸਕੈਚੂਅਨ ਨੂੰ ਕਿਸ ਤਰ੍ਹਾਂ ਨਾਲ ਜੋੜ ਕੇ ਰੱਖਣਾ ਹੈ, ਉਹ ਕੰਮ ਵੀ ਇਹਨਾਂ ਦੇ ਜਿੰਮੇ ਜਿਹੜਾ ਲਗਾਇਆ ਗਿਆ, ਸੋ ਦੇ ਆਰ ਕੁਆਇਟ ਕੰਪੀਟੈਂਟ ਐਜ਼ ਵੈਲ। ਹਾਂਜੀ ਰਮੇਸ਼ ਇੰਦਰ ਚੌਹਾਨ ਸਾਹਿਬ ਤੋਂ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਗੁਰਦੀਪ ਜੀ ਤੁਹਾਡੀ ਕਾਲ ਆਉਂਦੀ ਔਰ ਹੋਏਗੀ, ਭੁਪਿੰਦਰ ਚੀਮਾ ਜੀ ਤੁਹਾਡੀ, ਭੁਪਿੰਦਰ ਚੀਮਾ ਜੀ ਤੁਸੀਂ ਰੇਡੀਓ ਦੀ ਵਾਲੀਊਮ ਬੰਦ ਰੱਖਣਾ, ਤੁਹਾਡੀ ਕਾਲ ਵੀ ਆਉਂਦੀ ਔਰ ਹੋਏਗੀ, ਔਰ ਜੁਝਾਰ ਸਿੰਘ ਜੀ ਦੀ ਆਵਾਜ਼ ਨਹੀਂ ਆ ਰਹੀ ਮੈਨੂੰ, ਉਹ ਮੈਂ ਦੇਖਣਾ ਆਉਂਦੀ ਹੈ, ਔਰ ਸੁਖਵਿੰਦਰ ਸਾਹਿਬ ਦੀ ਕਾਲ ਵੀ ਆਉਂਦੀ ਔਰ ਕਰਾਂਗੇ। ਲੇਕਿਨ ਪਹਿਲਾਂ ਸਿਮਰਨ ਜੀ, ਯੂ ਗੋ ਐਡ ਵਿਦ ਦ ਸਪੋਂਸਰਸ। ਹੈਲੋ, ਹਾਂਜੀ ਸਿਮਰਨ ਜੀ ਤੁਸੀਂ ਪਹਿਲਾਂ ਸਪੋਂਸਰ ਆਉਂਦੀ ਔਰ ਲੈ ਲਓ। ਅੱਛਾ, ਮੈਨੂੰ ਇਸ਼ਾਰਾ ਹੈ ਕਿ ਸਪੋਂਸਰ ਹਜੇ ਦੁਬਾਰਾ ਕਨੈਕਟ ਕਰ ਰਹੇ ਹਨ। ਠੀਕ ਹੈ ਜੀ, ਗੁਰਦੀਪ ਸਿੰਘ ਜੀ ਤੁਸੀਂ ਆਉਂਦੇ ਰਹੋ ਹੈਡ
ਜੀ। ਜੀ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ ਜੀ ਭੁਪਿੰਦਰ ਚੀਮਾ ਜੀ, ਤੁਸੀਂ ਪਲੀਜ਼। ਹਾਂਜੀ ਥੈਂਕ ਯੂ। ਹਾਂਜੀ ਗੋ ਹੈਡ ਗੁਰਦੀਪ ਜੀ।
ਜਿਦਵੀਰ ਜੀ, ਤੁਸੀਂ ਹਮੇਸ਼ਾ ਇੱਕ ਵਰਡ ਜਿਹੜਾ ਕਾਫੀ ਯੂਜ਼ ਕਰਦੇ ਹੋ, ਜਿਹੜਾ ਹੁਣ ਤੁਸੀਂ ਕਹਿੰਦੇ ਹੋ ਕਿ ਜਿਹੜੇ ਆਪਣੇ ਮੇਨ ਸਟ੍ਰੀਮ ਦੇ ਲੀਡਰ ਉਹ ਵੀ ਯੂਜ਼ ਕਰਨ ਲੱਗ ਪੈਂਦੇ, ਉਹ ਹੈਗਾ ਇੰਟੀਗ੍ਰੇਸ਼ਨ। ਇੰਟੀਗ੍ਰੇਸ਼ਨ ਦੇ ਉੱਤੇ ਤੁਸੀਂ ਕਾਫੀ ਜ਼ੋਰ ਦਿੰਦੇ ਹੋ, ਬਿਲਕੁਲ ਤੁਹਾਡੀ ਡਿਮਾਂਡ ਵੀ ਸਹੀ ਆ ਤੇ ਇਹ ਹੋਣੀ ਵੀ ਚਾਹੀਦੀ ਆ। ਇਹਦੇ ਵਿੱਚ ਇੰਟੀਗ੍ਰੇਸ਼ਨ ਨੂੰ ਜੇ ਸਿੰਪਲ ਲਫ਼ਜ਼ਾਂ 'ਚ ਇਹ ਸਮਝਿਆ ਜਾਵੇ ਤੇ ਇਹਨੂੰ ਜੇ ਇਹ ਵਰਡ ਨੂੰ ਵੀ ਸਮਝਣਾ ਹੋਵੇ ਤੇ ਇਹੋ ਹੀ ਆ ਕਿ ਇਸ ਸੁਸਾਇਟੀ ਦੇ ਵਿੱਚ ਆਪਣੇ ਆਪ ਨੂੰ ਕਿਸ ਤਰ੍ਹਾਂ ਆਪਾਂ ਮਿਕਸਅਪ ਕਰਨਾ ਜਾਂ ਕਿਸ ਤਰ੍ਹਾਂ ਆਪਾਂ ਇਸ ਸੁਸਾਇਟੀ ਦੇ ਵਿੱਚ ਆਪਾਂ ਵਿਚਰਨਾ ਆ, ਜੇ ਉਹਨੂੰ ਸਿੰਪਲ ਸ਼ਬਦਾਂ 'ਚ ਆਪਾਂ ਜੇ ਸਮਝਣਾ ਹੋਵੇ। ਜਿਹਦੇ ਵਿੱਚ ਇਸ ਮਸਲੇ ਦੇ ਉੱਤੇ ਇੱਕ ਪਾਰਟੀ ਵੀ ਖੜੀ ਹੋ ਗਈ ਆ, ਮੈਕਸੀਮਮ ਬਰਨੀਅਰ ਉਹ ਕਹਿੰਦੇ ਨੇ ਆਪਾਂ ਘੱਟ ਬੰਦੇ ਲੈ ਕੇ ਆਵਾਂਗੇ, ਇੰਟੀਗ੍ਰੇਟ ਕਰਾਂਗੇ। ਤੇ ਜਿਹਦੇ ਵਿੱਚ ਮੇਰਾ ਸਵਾਲ ਇਹ ਆ ਕਿ ਜੇ ਆਪਾਂ ਅੱਜ ਡਿਮਾਂਡ ਕਰ ਰਹੇ ਹਾਂ ਇੰਟੀਗ੍ਰੇਸ਼ਨ ਦੀ, ਹੋ ਸਕਦਾ ਕਿ ਕੱਲ੍ਹ ਨੂੰ ਵੋਟਾਂ ਦੇ ਚੱਕਰ 'ਚ ਕੋਈ ਪਾਰਟੀ ਕਰੇਗਾ ਆਪਾਂ ਇੰਟੀਗ੍ਰੇਸ਼ਨ ਡਿਪਾਰਟਮੈਂਟ ਬਣਾ ਦੇਵਾਂਗੇ, ਉਹ ਇੰਟੀਗ੍ਰੇਸ਼ਨ ਡਿਪਾਰਟਮੈਂਟ ਬਣਾਉਣ ਤੋਂ ਬਾਅਦ ਉੱਥੇ ਐਗਜ਼ਾਮ ਰੱਖ ਦੇਣ, ਕੋਈ ਸਟ੍ਰਿਕਟ ਆ ਜੇ ਉਹ ਕਹੇ ਜਿੰਨੇ ਚਿਰ ਕੋਈ ਪਾਸ ਨਹੀਂ ਕਰਦਾ ਇੰਟੀਗ੍ਰੇਸ਼ਨ ਉਹਨੂੰ ਸਿਟੀਜ਼ਨਸ਼ਿਪ ਨਹੀਂ ਦੇਵਾਂਗੇ, ਇਸ ਤਰ੍ਹਾਂ ਦੇ ਕੰਮ ਚੱਲ ਪੈਣ। ਜਿਹਦੇ ਵਿੱਚ ਤੁਸੀਂ ਤੇ ਪਹਿਲੇ ਜਿਹੜੇ ਡਿਪਾਰਟਮੈਂਟ ਬਣੇ ਨੇ, ਜਿਸ ਤਰ੍ਹਾਂ ਜਿਹੜੇ ਤੁਸੀਂ ਦੋ ਗੱਲਾਂ ਕਰਦੇ ਹੋ ਨਾ, ਜਿਹੜੇ ਹਾਈਲੀ ਕੁਆਲੀਫਾਈਡ ਬੰਦੇ ਹੁੰਦੇ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਜੋਬ ਸਕਸੈਸ ਜੇ ਕਹਿ ਲਓ ਵੱਡੇ ਲੈਵਲ 'ਤੇ ਨਹੀਂ ਪਹੁੰਚਦੇ ਜਾਂ ਡਾਕਟਰ ਵਗੈਰਾ, ਉਹ ਇੱਕ ਡਿਫਰੈਂਟ ਵਿਸ਼ਾ ਆ, ਉਹ ਉਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਆ ਉਹਨੂੰ ਕਿਸ ਤਰ੍ਹਾਂ ਸਹੀ ਤਰੀਕੇ ਦੇ ਨਾਲ ਉਹਨੂੰ ਯੂਟੀਲਾਈਜ਼ ਕੀਤਾ ਜਾਵੇ, ਇਹ ਉਸ ਮਸਲਾ ਇੱਕ ਵੱਖਰੀ ਤਰ੍ਹਾਂ ਦਾ ਹੈ। ਜਿਹੜੀ ਇੰਟੀਗ੍ਰੇਸ਼ਨ ਆਪਾਂ ਸੋਸਾਇਟੀ ਦੇ ਵਿੱਚ ਆਪਾਂ ਜਿਹੜੀ ਗੱਲ ਕਰਦੇ ਹਾਂ, ਜਿਹਦੇ ਵਿੱਚ ਇਸ ਤੋਂ ਪਹਿਲਾਂ ਵੀ ਤੁਸੀਂ ਇੱਕ ਐਗਜ਼ਾਮਪਲ ਲਈਏ, ਜਿਸ ਤਰ੍ਹਾਂ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਆ, ਇਹਦੇ ਵਿੱਚ ਅੱਜ ਆਪਾਂ ਇੰਡੀਆ ਤੋਂ ਲਾਇਸੈਂਸ ਲੈ ਕੇ ਆਉਂਦੇ ਹਾਂ, ਸਾਨੂੰ ਗੱਡੀ ਚਲਾਉਣੀ ਆਉਂਦੀ ਆ, ਪਰ ਗੱਡੀ ਚਲਾਉਣ ਦਾ ਮਤਲਬ ਇਹ ਨਹੀਂ ਕਿ ਆਪਾਂ ਇੱਥੋਂ ਦੇ ਰੂਲ ਰੈਗੂਲੇਸ਼ਨ ਜਿਹੜੇ ਆ ਉਹ ਸਾਰੇ ਸਮਝਦੇ ਹਾਂ। ਹੁਣ ਜਦੋਂ ਉੱਥੋਂ ਕੋਈ ਬੰਦਾ ਲਾਇਸੈਂਸ ਲੈ ਕੇ ਆਉਂਦਾ, ਅੱਜ ਡਿਮਾਂਡ ਹੋ ਰਹੀ ਹੈ ਕਿ ਜਿਹੜਾ ਉੱਥੋਂ ਵਿਜ਼ਿਟਰ ਆਉਂਦਾ ਉਹਨੂੰ ਲਾਇਸੈਂਸ ਜਿਹੜਾ ਉਹਨੂੰ ਏਡਾ ਸੌਖਾ ਤਰੀਕੇ ਨਾਲ ਨਾ ਮਿਲੇ ਜਾਂ ਮਿਲੇ ਹੀ ਨਾ, ਜਿੰਨੇ ਚਿਰ ਉਹ ਪ੍ਰੋਪਰ ਸਕੂਲਿੰਗ ਨਾ ਕਰੇ ਉਹਦਾ ਪਤਾ ਰੋਡ ਦੇ ਉੱਤੇ ਆਣ ਕੇ ਲੱਗਦਾ ਆ। ਹੁਣ ਜਿਹਦੇ ਵਿੱਚ ਜਦੋਂ ਆਪਾਂ ਲਾਇਸੈਂਸ ਲੈਣਾ ਹੁੰਦਾ ਹੈ, ਕਈ ਤਰ੍ਹਾਂ ਦੇ ਨਾਲ ਪ੍ਰੋਬਲਮ ਆਉਂਦੀਆਂ, ਪੈਸੇ ਦਿੱਤੇ ਜਾਂਦੇ ਨੇ, ਇੱਥੋਂ ਤੱਕ ਇੱਕ ਪੇਪਰ ਦੇਣ ਜਾਣਾ ਹੁੰਦਾ ਤੇ ਲੋਕਾਂ ਨੂੰ ਲੋਕੀ ਉਹਨਾਂ ਨੂੰ ਕੁਐਸਚਨ ਦੇ ਦਿੱਤੇ ਜਾਂਦੇ ਨੇ ਕਿ ਲੋ ਫੜੋ ਕੁਐਸਚਨ ਤੇ ਜਾ ਕੇ ਪੇਪਰ ਕਲੀਅਰ ਕਰਾਓ। ਜਿਹਦੇ ਵਿੱਚ ਜਿਸ ਤਰ੍ਹਾਂ ਤੁਹਾਡੀ ਜੇ ਗੱਲ ਦੇ ਉੱਤੇ ਚਲੀਏ, ਜੇ ਆਪਾਂ ਸਰਕਾਰ ਕੋਲ ਡਿਮਾਂਡ ਕਰੀਏ ਇੰਟੀਗ੍ਰੇਸ਼ਨ ਦੀ, ਤੇ ਹੋ ਸਕਦਾ ਇਹ ਜਿਹੜਾ ਡਿਪਾਰਟਮੈਂਟ ਖੋਲ ਜੇ ਕੱਲ ਨੂੰ ਲੋਕੀ ਉਹਦੇ ਉਹਦਾ ਪੇਪਰ ਪਾਸ ਕਰਾਉਣ ਵਾਸਤੇ ਇੱਥੇ ਡਿਪਾਰਟਮੈਂਟ ਖੋਲ ਲੈਣ, ਫਿਰ ਉਹ ਡਿਪਾਰਟਮੈਂਟ ਖੋਲ ਕੇ ਲੋਕਾਂ ਨੂੰ ਪੈਸੇ ਚਾਰਜ ਕਰਨ, ਫਿਰ ਉੱਥੇ ਪੇਪਰ ਮਿਲਿਆ ਕਰਨ, ਕੱਲ ਨੂੰ ਤਾਂ ਜਿਹਦੇ ਵੀ ਹਾਲ ਇਹ ਹੋ ਜਾਣਾ ਕਿ ਕੋਈ ਤੁਸੀਂ ਕਿਸੇ ਨੂੰ ਗੱਲ ਕਰੋਗੇ ਤੇ ਹੋ ਸਕਦਾ ਅਗਲਾ ਤੁਹਾਨੂੰ ਚਾਰ ਗੱਲਾਂ ਸੁਣਾ ਕੇ ਇਹ ਕਹੇ ਕਿ ਆਹ ਦੇਖ ਮੇਰੇ ਕੋਲ ਇੰਟੀਗ੍ਰੇਸ਼ਨ ਦਾ ਸਰਟੀਫਿਕੇਟ ਆ, ਤੂੰ ਮੈਨੂੰ ਕੀ ਸਿਖਾ ਰਿਹਾ। ਜਿਹਦੇ ਵਿੱਚ ਇਹ ਚੀਜ਼ ਨੂੰ ਥੋੜਾ ਜਿਹਾ ਅੰਡਰਸਟੈਂਡ ਕਰਨਾ ਬੜਾ ਜ਼ਰੂਰੀ ਹੈ ਕਿ ਆਪਾਂ ਜਿਹੜੀ ਡਿਮਾਂਡ ਕਰ ਰਹੇ ਹਾਂ ਕੀ ਉਹ ਜਿਹੜੇ 100% ਲੋਕ ਆ ਰਹੇ ਨੇ ਸਾਰਿਆਂ ਦੇ ਉੱਤੇ ਸੇਮ ਲਾਗੂ ਹੁੰਦੀ ਆ, ਸਾਰੇ ਬੰਦੇ ਤੁਹਾਡੇ ਵਰਗੇ ਜਾਂ ਹੋਰ ਜਿਹੜੇ ਸਮਝਦਾਰ ਲੋਕਾਂ ਵਰਗੇ ਇੱਦਾਂ ਦੇ ਨਹੀਂ ਹੁੰਦੇ ਕਿ ਜਿਹੜੇ ਆਪਣੇ ਆਪ ਸੁਸਾਇਟੀ 'ਚ, ਕਿਉਂਕਿ ਕੋਈ ਵੀ ਜਦੋਂ ਦੋਰੇ ਆਪਣੀ ਕੰਟਰੀ ਜਾਂਦੇ ਨੇ, ਸਾਰਿਆਂ ਨਾਲ ਪਹਿਲਾਂ ਉੱਥੋਂ ਦੇ ਰੂਲ ਰੈਗੂਲੇਸ਼ਨ ਫਾਲੋ ਕਰਦੇ ਨੇ, ਪੜ੍ਹਦੇ ਨੇ ਕਿਸ ਤਰ੍ਹਾਂ ਇੱਥੇ ਵੇਚਣਾ, ਕਿਹੜੀਆਂ ਗੱਲਾਂ ਅਲਾਓ ਸਾਨੂੰ ਹੈਗੀਆਂ ਨੇ ਕਿਹੜੀਆਂ ਨਹੀਂ ਹੈਗੀਆਂ। ਪਰ ਆਪਾਂ ਜਿਹੜੀ ਸੁਸਾਇਟੀ ਤੋਂ ਆਉਂਦੇ ਹਾਂ ਉੱਥੇ ਤਾਂ ਕਈ ਵਾਰੀ ਤੇ ਇੱਥੇ ਪਿੱਛੇ ਦੇ ਆਈਲੈਟਸ ਜਿਹੜਾ ਉਹ ਵੀ ਡੁਪਲੀਕੇਟ ਮਿਲਦੇ ਆ, ਉੱਥੇ ਕਈ ਸਰਟੀਫਿਕੇਸ਼ਨ ਜਿਹੜੀ ਉਹ ਵੀ ਡੁਪਲੀਕੇਟ ਮਿਲ ਜਾਂਦੀ ਆ, ਉੱਥੋਂ ਇਸ ਚੀਜ਼ ਨੂੰ ਮੇਕ ਸ਼ੋਰ ਕਿੱਦਾਂ ਕਰਾਂਗੇ ਕਿ ਜਿਹੜੀ ਆਪਾਂ ਅੱਜ ਡਿਮਾਂਡ ਕਰ ਰਹੇ ਹਾਂ ਕਿ ਬੰਦੇ ਕਿਉਂ ਨਹੀਂ ਪਹੁੰਚ ਰਹੇ, ਕਿ ਜਿਹੜਾ ਬੰਦੇ ਕੋਲ ਸਰਟੀਫਿਕੇਟ ਆ ਸਹੀ ਵੀ ਹੈ ਕਿ ਨਹੀਂ, ਸੋ ਇਸ ਚੀਜ਼ ਨੂੰ ਪ੍ਰੋਪਰਲੀ ਜਿਹੜਾ ਮੇਰਾ ਖਿਆਲ ਆ ਤਾਂ ਉਹਨੂੰ ਇਸ ਤਰੀਕੇ ਨੂੰ ਹੱਲ ਕਰਨਾ ਜਿਹੜਾ ਉਹ ਬੜਾ ਜ਼ਰੂਰੀ ਹੈ। ਇਕੱਲਾ ਇੱਕ ਡਿਪਾਰਟਮੈਂਟ ਬਣਾ ਦੇਣਾ ਜਾਂ ਉਸ ਡਿਪਾਰਟਮੈਂਟ ਦੇ ਅੰਡਰ ਆਪਾਂ ਕੱਲ ਨੂੰ ਆਪਾਂ ਆਪਣੀ ਲੁੱਟ ਸੁੱਟ ਕਰਾਉਣੀ, ਕਿਤੇ ਇਸ ਤਰ੍ਹਾਂ ਦਾ ਮਸਲਾ ਨਾ ਹੋ ਜਾਵੇ, ਮੈਂ ਇਸ ਮਸਲੇ 'ਤੇ ਤੁਹਾਡੇ ਵਿਚਾਰ ਜਾਣਨੇ ਚਾਹਾਂਗੇ ਜੀ। ਧੰਨਵਾਦ।
ਬਹੁਤ ਵਧੀਆ ਸਵਾਲ ਤੁਸੀਂ ਖੜਾ ਕੀਤਾ ਹੈ ਗੁਰਦੀਪ ਸਿੰਘ ਜੀ। ਗੱਲ ਇਹ ਹੈ ਕਿ ਜਦ ਅਸੀਂ ਇੰਟੀਗ੍ਰੇਸ਼ਨ ਦੀ ਗੱਲ ਕਰਦੇ ਹਾਂ, ਦੈਟ ਡਜ਼ਨਟ ਨੈਸੈਸਰਲੀ ਮੀਨ ਕਿ ਵੀ ਆਰ ਟਾਕਿੰਗ ਅਬਾਊਟ ਇੰਟੀਗ੍ਰੇਸ਼ਨ ਆਫ ਓਨਲੀ ਹਾਈਲੀ ਸਕਿੱਲਡ ਜਾਂ ਜਿਹੜੇ ਹਾਈਲੀ ਜਿਹੜੇ ਗ੍ਰੈਜੂਏਟਸ ਨੇ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਬਹੁਤ ਹਾਈ ਨੇ। ਇੰਟੀਗ੍ਰੇਸ਼ਨ ਮੀਨਸ ਓਵਰਆਲ ਪਾਪੂਲੇਸ਼ਨ ਦੀ ਇੰਟੀਗ੍ਰੇਸ਼ਨ ਓਵਰਆਲ। ਸਰ ਓਵਰਆਲ ਮੈਂ ਇਸ ਲਈ ਕਹਿ ਰਿਹਾ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਦਿੰਦਾ ਕਿ ਅਸੀਂ ਜਦੋਂ ਇੱਥੇ ਆਉਂਦੇ ਹਾਂ, ਹੁਣ ਜਿਹੜਾ ਬੰਦਾ ਨਹੀਂ ਵੀ ਪੜ੍ਹਿਆ ਲਿਖਿਆ ਉੱਥੋਂ, ਫਰਜ਼ ਕਰ ਲਓ ਕੋਈ ਬੰਦਾ ਉੱਥੋਂ ਨਹੀਂ ਪੜ੍ਹਿਆ ਲਿਖਿਆ, ਉਹ ਇੱਥੇ ਕੈਨੇਡਾ ਦੇ ਵਿੱਚ ਆਇਆ, ਹਾਊ ਡਜ਼ ਹੀ ਫਿੱਟ ਇਨ ਟੂ ਦਾ ਸੋਸਾਇਟੀ, ਉਹ ਇਸ ਸੋਸਾਇਟੀ ਦੇ ਵਿੱਚ ਕਿਸ ਤਰ੍ਹਾਂ ਫਿੱਟ ਹੁੰਦਾ ਹੈ, ਦੈਟ ਇਜ਼ ਆਲਸੋ ਪਾਰਟ ਆਫ ਦ ਇੰਟੀਗ੍ਰੇਸ਼ਨ। ਠੀਕ ਹੈ, ਕੋਈ ਬੰਦਾ ਉੱਥੇ, ਮੈਂ ਹੁਣ ਜੇ ਸਾਰੀਆਂ ਗੱਲਾਂ ਉਹ ਕਰਾਂਗਾ ਜਿਹੜੀ ਹਜੇ ਪੜ੍ਹਾਈ ਲਿਖਾਈ ਦੇ ਨਾਲ ਸੰਬੰਧਿਤ ਨਹੀਂ ਹੈ, ਕਿਉਂਕਿ ਤੁਸੀਂ ਉਹਦੇ 'ਤੇ ਵੀ ਗੱਲ ਕੀਤੀ, ਮੈਂ ਉਸੇ ਵੀ ਆਵਾਂਗਾ ਦੁਬਾਰਾ ਬਾਅਦ ਦੇ ਵਿੱਚ। ਅੱਛਾ, ਹੁਣ ਇੱਕ ਬੰਦਾ ਉੱਥੋਂ ਆਉਂਦਾ, ਉਹ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਹੈ, ਸਰਟੀਫਿਕੇਟ ਦੇਣ ਦੀ ਤੁਹਾਨੂੰ ਲੋੜ ਨਹੀਂ ਕਿ ਹਾਂਜੀ ਅਸੀਂ ਸਰਟੀਫਾਈ ਕਰ ਦਿੱਤਾ। ਸਿਟੀਜ਼ਨਸ਼ਿਪ ਤੁਸੀਂ ਕਰਾ ਰਹੇ ਹੋ, ਸਿਟੀਜ਼ਨਸ਼ਿਪ ਟੈਸਟ ਹੁੰਦਾ ਹੈ, ਹਜੇ ਵੀ ਤਾਂ ਹੁੰਦਾ ਹੀ ਹੈ ਨਾ ਸਿਟੀਜ਼ਨਸ਼ਿਪ ਟੈਸਟ। ਜੇ ਤੁਸੀਂ ਸਿਟੀਜ਼ਨਸ਼ਿਪ ਟੈਸਟ ਨਹੀਂ ਦਿਓਗੇ ਕੋਈ ਤੇ ਤੁਸੀਂ ਕਹੋ ਜੀ ਮੈਨੂੰ ਸਿਟੀਜ਼ਨਸ਼ਿਪ ਦੇ ਦਿਓ, ਤੁਹਾਨੂੰ ਦੇਣਗੇ? ਬਿਲਕੁਲ ਨਹੀਂ ਦੇਣਗੇ। ਸੋ ਸਿਟੀਜ਼ਨਸ਼ਿਪ ਟੈਸਟ ਦੇ ਕੇ ਸਿਟੀਜ਼ਨਸ਼ਿਪ ਮਿਲ ਰਹੀ ਹੈ ਨਾ, ਸੋ ਇੰਟੀਗ੍ਰੇਸ਼ਨ ਲਈ ਕੋਈ ਵੱਖਰਾ ਟੈਸਟ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਹਾਂ, ਬਟ ਯੂ ਮਸਟ ਇਨਕਰੇਜ ਇੰਟੀਗ੍ਰੇਸ਼ਨ। ਇੱਕ ਬੰਦਾ ਬਿਲਕੁਲ ਪੜ੍ਹਿਆ ਲਿਖਿਆ ਨਹੀਂ ਆਇਆ, ਹਾਊ ਡੂ ਯੂ ਮੇਕ ਸ਼ੋਰ ਕਿ ਉਹਨਾਂ ਨੂੰ ਕੈਨੇਡੀਅਨ ਵੈਲਿਊਜ਼ ਦੀ ਜਿਹੜੀ ਜਾਣਕਾਰੀ ਉਹ ਮਿਲੇ? ਵਿਦ ਡਿਊ ਰਿਸਪੈਕਟ, ਤੁਸੀਂ ਸਾਡੇ ਆਪਣੀ ਕਮਿਊਨਿਟੀ ਦੇ, ਸਾਡੇ ਸਾਊਥ ਏਸ਼ੀਅਨ ਕਮਿਊਨਿਟੀ ਦੇ ਜਿਹੜੇ ਸੈਕਿੰਡ ਜਨਰੇਸ਼ਨ ਦੇ ਜਿਹੜੇ ਬੱਚੇ ਨੇ ਜਾਂ ਥਰਡ ਜਨਰੇਸ਼ਨ ਦੇ ਜਿਹੜੇ ਬੱਚੇ ਨੇ, ਉਹਨਾਂ ਦੇ ਅੰਦਰ ਜੋ ਸੋਫਿਸਟੀਕੇਸ਼ਨ ਆ ਜਾਂਦੀ ਹੈ, ਤੁਸੀਂ ਜਾਓ ਕਿਸੇ ਵੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਵਿੱਚ ਜਾਓ, ਬਹੁਤ ਸਾਰੇ ਲੋਕ ਜਿਹੜੇ ਉੱਥੋਂ, ਅਸੀਂ, ਮੈਂ ਆਪਣੀ ਗੱਲ ਵੀ ਕਰਦਾ, ਮੈਂ ਆਈ ਐਮ ਆਲਸੋ ਫਸਟ ਜਨਰੇਸ਼ਨ ਇਮੀਗ੍ਰੈਂਟ, ਮੈਂ ਵੀ ਇੱਕ ਫਸਟ ਜਨਰੇਸ਼ਨ ਇਮੀਗ੍ਰੈਂਟ ਹਾਂ। ਉਹਨਾਂ ਦੇ ਅੰਦਰ ਵੀ ਹੁੰਦੀ ਹੈ ਸੋਫਿਸਟੀਕੇਸ਼ਨ, ਜਾਂ ਉਹ ਵੀ ਹੁੰਦੀ ਆ, ਪਰ ਜਿਹੜੇ ਇੱਥੇ ਦੇ ਕੈਨੇਡੀਅਨ ਹੁੰਦੇ ਨੇ ਸੈਕਿੰਡ ਜਨਰੇਸ਼ਨ, ਥਰਡ ਜਨਰੇਸ਼ਨ, ਫੋਰਥ ਜਨਰੇਸ਼ਨ, ਜਿੱਥੋਂ ਜਿਹੜਾ ਕੋਈ ਬੰਦਾ ਇਸ ਸਿਸਟਮ ਦੇ ਵਿੱਚੋਂ ਆਇਆ ਕਿ ਜੀ ਲਾਈਨ ਦੇ ਵਿੱਚ ਧੱਕਾ ਮਾਰ ਕੇ ਮੈਂ ਪਹਿਲਾਂ ਅੱਗੇ ਕਿੱਦਾਂ ਵੱਜਵਾਂ ਔਰ ਲਾਈਨ ਦੇ ਵਿੱਚ ਖੜੇ ਹੋਣ ਦਾ ਕਨਸੈਪਟ ਹੀ ਨਹੀਂ ਹੈ, ਤੇ ਇੱਥੇ ਕਨਸੈਪਟ ਵੱਖਰਾ ਹੈ ਕਿ ਜੀ ਦਰਵਾਜ਼ਾ ਖੜਾ, ਤੁਸੀਂ ਦੂਸਰੇ ਨੂੰ ਕਹਿਣਾ ਜੀ ਹਾਂਜੀ ਪਲੀਜ਼ ਤੁਸੀਂ ਅੱਗੇ ਚਲੇ ਜਾਓ, ਦਰਵਾਜ਼ਾ ਖੋਲ ਕੇ ਤੁਸੀਂ ਖੜੇ ਹੋਣਾ ਦੂਸਰੇ ਲਈ। ਸੋ ਉਹ ਸਿਸਟਮ ਉਹਦੇ ਲਈ ਕੋਈ ਜ਼ਰੂਰੀ ਨਹੀਂ ਕੋਈ ਪੜ੍ਹਿਆ ਲਿਖਿਆ ਹੀ ਹੋਵੇ, ਬਲਕਿ ਬਹੁਤ ਸਾਰੇ ਲੋਕ ਮੈਂ ਐਸੇ ਦੇਖੇ ਆ ਕਿ ਜਿਹੜੇ ਨਹੀਂ ਵੀ ਇੰਨੇ ਜ਼ਿਆਦਾ ਪੜ੍ਹੇ ਲਿਖੇ, ਉਹ ਸ਼ਾਮ ਨੂੰ ਜਦ ਵਾਕ 'ਤੇ ਨਿਕਲਦੇ ਨੇ, ਚਾਹੇ ਉਹਨਾਂ ਦੇ ਨੇੜਿਓਂ ਕੋਈ ਗੋਰਾ ਨਿਕਲੇ, ਚਾਹੇ ਕੋਈ ਬਲੈਕ ਕਮਿਊਨਿਟੀ ਦਾ ਨਿਕਲੇ, ਕੋਈ ਗ੍ਰੀਕ ਦਾ ਨਿਕਲੇ, ਚਾਈਨੀਜ਼ ਨਿਕਲੇ, ਉਹ ਬਲਕਿ ਮੁਸਕਰਾ ਕੇ ਸਮਾਈਲ ਕਰਕੇ ਸਭ ਨੂੰ ਹੈਲੋ ਕਰਦੇ ਆ। ਅਸੀਂ ਦੂਸਰੇ ਨੂੰ ਦੇਖ ਕੇ ਇਹ ਸਾਰੀਆਂ ਚੀਜ਼ਾਂ ਬੀਇੰਗ ਪੋਲਾਈਟ ਬੀਇੰਗ ਨਾਈਸ, ਇਹਦੇ ਵਿੱਚ ਕੋਈ ਪੜ੍ਹਾਈ ਲਿਖਾਈ ਦਾ ਤਾਂ ਹਜੇ ਗੱਲ ਹੀ ਨਹੀਂ ਆਈ, ਹਜੇ ਕੋਈ ਵੀ ਕਿ ਪੜ੍ਹਾਈ ਲਿਖਾਈ ਦੀ ਕੋਈ ਗੱਲ ਨਹੀਂ ਆਈ। ਹਾਊ ਡੂ ਪੀਪਲ ਕਮ ਇਨ ਦਿਸ ਕੰਟਰੀ, ਕਿ ਉਹ ਕਿਸ ਤਰ੍ਹਾਂ ਇੰਟੀਗ੍ਰੇਟ ਹੋਣ ਦੇ ਵਿੱਚ ਇੱਥੇ ਦੀ ਜਿਹੜੀ ਕੈਨੇਡੀਅਨ ਨੋਰਮਸ ਨੇ, ਨੁਐਂਸਿਸ ਨੇ, ਕਲਚਰਸ ਨੇ, ਕੈਨੇਡੀਅਨ ਵੈਲਿਊਜ਼ ਨੇ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਉਹ ਇੰਟੀਗ੍ਰੇਟ ਹੁੰਦੇ ਨੇ। ਇੱਕ ਬੰਦਾ ਬਿਲਕੁਲ ਅਨਪੜ੍ਹ ਉੱਥੋਂ ਇੱਥੇ ਆ ਗਿਆ, ਉਹਨੇ ਕਿਹਾ ਵੀ ਘਰਵਾਲੀ ਦੇ ਉੱਥੇ ਵੀ ਦੋ ਥੱਪੜ ਮਾਰ ਕੇ ਗੁਜ਼ਾਰਾ ਹੋ ਰਿਹਾ ਸੀਗਾ ਅਤੇ ਇੱਥੇ ਵੀ ਦੋ ਥੱਪੜ ਮਾਰ ਕੇ ਗੁਜ਼ਾਰਾ ਹੋ ਜਾਏਗਾ ਸ਼ਾਇਦ। ਉਹਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਭਾਈ ਸਾਹਿਬ ਸਾਨੂੰ ਨਹੀਂ ਪਤਾ ਤੁਸੀਂ ਉੱਥੇ ਕੀ ਕਰਦੇ ਸੀਗੇ, ਤੁਸੀਂ ਅਨਪੜ੍ਹ ਹੈਗੇ ਹੋ ਨਹੀਂ ਹੈਗੇ ਉਹ ਤੁਹਾਡੀ ਕਰਦੀ ਕਹਾਣੀ ਹੈ, ਲੇਕਿਨ ਹੁਣ ਤੁਸੀਂ ਇੱਥੇ ਕੈਨੇਡਾ 'ਚ ਆ ਗਏ ਹੋ ਅਤੇ ਇਹ ਜਿਹੜਾ ਕੰਮ ਹੈ ਕਿ ਵਾਈਫ ਦੇ ਦੋ ਥੱਪੜ ਮਾਰਨਾ, ਸਾਡੇ ਬੀਲ ਪੁਲਿਸ ਚੀਫ ਨੇ ਹਾਲ ਹੀ ਦੇ ਵਿੱਚ ਜਿਹੜਾ ਅਸੀਂ ਉਹਨਾਂ ਦੇ ਵੈਲਕਮ ਡਿਨਰ ਰੱਖਿਆ ਸੀ ਉੱਥੇ ਉਹਨਾਂ ਨੇ ਬੜੇ ਤਰਜੀਹ ਦੇ ਕੇ ਗੱਲ ਕੀਤੀ, ਡੋਮੈਸਟਿਕ ਵਾਇਲੈਂਸ ਬੜਾ ਵੱਡਾ ਇਸ਼ੂ ਹੈ ਕਿਉਂਕਿ ਡੋਮੈਸਟਿਕ ਵਾਇਲੈਂਸ ਜਿਹੜੀ ਹੈ ਸਾਡੇ ਇੱਥੇ ਤਾਂ ਕਾਫੀ ਸਾਰੀ ਵਾਇਲੈਂਸ ਅਨਰਿਪੋਰਟਡ ਚਲੀ ਜਾਂਦੀ ਹੈ। ਸੋ ਅਸੀਂ ਆਪਣੇ ਜਿਹੜੇ ਵੀ ਸਾਡਾ ਬੱਚਾ ਆ ਕੋਈ ਆ, ਜਿਹੜੇ ਵੀ ਸਾਡੇ ਕੋਈ ਸਪਾਊਸ ਹੈ, ਉਹਨਾਂ ਨੂੰ ਅਸੀਂ ਦੋਨੋਂ ਪਾਸੇ ਇਟ ਗੋਜ਼ ਬੋਥ ਵੇਜ਼, ਹੋ ਸਕਦਾ ਹੈ ਕਿ ਕੁਝ ਮਹਿਲਾਵਾਂ ਜਿਹੜੀਆਂ ਹੋਣਗੀਆਂ ਉਹ ਵੀ ਬੰਦੇ ਨਾਲ ਵਾਇਲੈਂਸ ਕਰਦੀਆਂ ਹੁਣ, ਨਹੀਂ ਪੜ੍ਹੇ ਲਿਖੇ ਜਿਹੜੇ ਹੈਗੇ, ਪੜ੍ਹਾਈ ਲਿਖਾਈ ਦੀ ਹਜੇ ਗੱਲ ਬਾਅਦ 'ਚ ਕਰਦੇ ਹਾਂ। ਸੋ ਉਹ ਵੀ ਬੜਾ ਇੰਪੋਰਟੈਂਟ ਹੈ। ਸੋ ਹਾਊ ਡੂ ਯੂ ਇੰਟੀਗ੍ਰੇਟ ਦੈਮ ਵਿਦ ਦ ਕੈਨੇਡੀਅਨ ਵੈਲਿਊਜ਼, ਜਿਹੜੇ ਸਟੂਡੈਂਟਸ ਬਾਹਰੋਂ ਆਏ ਨੇ, ਆ ਹੁਣ ਤੁਸੀਂ ਲੜਾਈਆਂ ਦੀ ਰੋਜ਼ ਕੋਈ ਨਾ ਕੋਈ ਵੀਡੀਓ ਦੇਖਦੇ ਹੋ, ਹਾਊ ਡੂ ਯੂ ਇੰਟੀਗ੍ਰੇਟ ਦੈਮ ਵਿਦ ਦ, ਉਹ ਤਾਂ ਹਜੇ ਗ੍ਰੇਡ 10 'ਚ ਕਰਕੇ ਆਏ ਜਾਂ ਕੋਈ ਗ੍ਰੇਡ 12 ਕਰਕੇ ਆਏ, ਹਾਊ ਡੂ ਯੂ ਇੰਟੀਗ੍ਰੇਟ ਦੈਮ ਵਿਦ ਦ ਕੈਨੇਡੀਅਨ ਸੋਸਾਇਟੀ। 40% ਜੇ ਕੁਛ ਲੋਕ ਜਿਹੜੇ ਨੇ ਉਹ ਕੈਨੇਡੀਅਨ ਬੋਰਨ ਲੋਕਾਂ ਤੋਂ ਘੱਟ ਪੈਸੇ ਕਮਾ ਰਹੇ ਨੇ, 40%, ਜਿਹਨਾਂ ਦੀ ਉਮਰ 45 ਸਾਲ ਤੋਂ 54 ਸਾਲ ਹੈ, ਜਿਹਨਾਂ ਦੀ ਉਮਰ 35 ਸਾਲ ਤੋਂ 44 ਸਾਲ ਹੈ, ਉਹ ਆਮ ਕੈਨੇਡੀਅਨ ਤੋਂ 25% ਘੱਟ ਪੈਸੇ ਕਮਾ ਰਹੇ ਨੇ, 25%। ਤੇ ਜੇ ਕੋਈ ਤੁਸੀਂ ਅੰਦਾਜ਼ਾ ਲਾ ਲਓ ਕਿ ਜੇ ਤੁਹਾਡੀ ਉਮਰ 45 ਤੋਂ 54 ਦੇ ਵਿੱਚ ਹੈ ਤੇ ਕੈਨੇਡੀਅਨ ਬੋਰਨ ਦੇ ਮੁਕਾਬਲੇ 40% 40% ਪੈਸਾ ਘੱਟ ਕਮਾ ਰਹੇ ਆ। ਜੇ ਕੋਈ ਤੁਸੀਂ ਅੰਦਾਜ਼ਾ ਲਾਓ ਕਿ ਜੇ ਕੋਈ 5,000 ਕਮਾ ਰਿਹਾ ਤੇ ਉਹ 2,500 ਹੀ ਕਮਾ ਪਾ ਰਿਹਾ, ਵਾਈ ਇਜ਼ ਦੈਟ, ਇਹ ਫਰਕ ਕਿਉਂ ਹੈ, ਗੈਪ ਕਿਉਂ ਹੈ? ਇਹ ਜ਼ਰੂਰੀ ਨਹੀਂ ਕਿ ਤੁਸੀਂ ਪੜ੍ਹੇ ਲਿਖੇ ਹੈ ਕਿ ਨਹੀਂ ਪੜ੍ਹੇ ਲਿਖੇ। ਸੋ ਇੰਟੀਗ੍ਰੇਸ਼ਨ ਡਜ਼ਨਟ ਨੈਸੈਸਰੀ ਮੀਨ, ਬਾਕੀ ਤਾਂ ਜਿਹੜੇ ਸਰ ਉੱਥੋਂ, ਹੁਣ ਮੈਂ ਤੁਹਾਡੇ ਪੁਆਇੰਟ ਨੂੰ ਵੀ ਐਡਰੈਸ ਕਰ ਦਿੰਦਾ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਤੁਹਾਡਾ ਕੰਸਰਨ ਵੈਲਿਡ ਹੈ ਕਿ ਕੱਲ੍ਹ ਨੂੰ ਉੱਥੋਂ ਦੇ ਕਿਸੇ ਨੇ ਡਾਕਟਰ ਦੀ ਡਿਗਰੀ ਕੀਤੀ ਆ, ਫੇਕ ਡਿਗਰੀ ਵੀ ਹੋ ਸਕਦੀ ਹੈਗੀ ਆ, ਉਹ ਇੱਥੇ ਆ ਕੇ ਜੇ ਡਾਕਟਰ ਆ ਇੱਥੇ ਆਪਰੇਸ਼ਨਸ ਕਰੇਗਾ ਤਾਂ ਸਾਨੂੰ ਦਿੱਕਤਾਂ ਆ ਸਕਦੀਆਂ ਨੇ, ਤੁਹਾਡਾ ਕੰਸਰਨ ਵੈਲਿਡ ਹੈਗਾ, ਬਿਲਕੁਲ ਤੁਸੀਂ ਉਹਨੂੰ ਵੈਰੀਫਾਈ ਕਰ ਸਕਦੇ ਹੋ, ਉੱਥੇ ਸਾਰਾ ਸਿਸਟਮ ਬਣਾਓ, ਡਿਗਰੀਜ਼ ਨੂੰ ਅਸੈਸ ਕਰਨ ਦਾ ਸਾਰਾ ਸਿਸਟਮ ਬਣਾਓ ਔਰ ਉਹਨਾਂ ਨੂੰ ਅਸੈਸ ਕਰਕੇ ਕਿਹੜੇ ਉਹਨਾਂ ਦੇ ਹੋਸਪਿਟਲ 'ਚ ਉਹਨਾਂ ਨੇ ਕੰਮ ਕੀਤਾ। ਸਰ ਉੱਥੇ ਫੋਰਟਿਸ ਹੈਗਾ, ਹੋਰ ਬੜੇ ਸਾਰੇ ਹੋਸਪਿਟਲ ਨੇ ਜਿਹੜੇ ਲੋਕਾਂ ਨੇ ਉੱਥੇ ਕੰਮ ਕੀਤਾ ਹੋਇਆ, ਸਟੇਟ ਆਫ ਦੀ ਆਰਟ ਉੱਥੇ ਫੈਸਿਲਿਟੀਜ਼ ਨੇ, ਹੱਥ ਉਹਨਾਂ ਦਾ, ਬਲਕਿ ਕੈਨੇਡੀਅਨ ਡਾਕਟਰਸ ਤੋਂ ਕਈਆਂ ਦਾ ਹੱਥ ਇੱਥੋਂ ਜ਼ਿਆਦਾ ਸਾਫ਼ ਹੈ। ਉਹ ਚਾਹੇ ਹਾਰਟ ਸਰਜਰੀਜ਼ ਕਰਨੀ ਹੋਣ, ਨਿਊਰੋ ਸਰਜਰੀਜ਼ ਕਰਨੀ ਹੋਣ, ਬ੍ਰੇਨ ਦੀ ਮੁਸ਼ਕਿਲ ਸਰਜਰੀਜ਼ ਉਹਨਾਂ ਨੇ ਦਿਨ ਦੇ ਵਿੱਚ ਕਈ ਕਈ ਕੀਤੀਆਂ ਹੁੰਦੀਆਂ, ਉਹਨਾਂ ਦਾ ਹੱਥ ਇੰਨਾ ਸਾਫ਼ ਹੁੰਦਾ ਹੈ ਕਿ ਜੀ ਉਹ ਇੱਥੇ ਨਾਲੋਂ ਕਈ ਡਾਕਟਰ ਨਾਲੋਂ ਵਧੀਆ ਕੰਮ ਕਰ ਸਕ ਰਿਹਾ ਤਾਂ ਨਹੀਂ, ਪਰ ਕਈ ਡਾਕਟਰ ਨਾਲੋਂ ਬਿਹਤਰ ਕੰਮ ਕਰ ਸਕਦੇ ਨੇ, ਉਹਨਾਂ ਦਾ ਹੱਥ ਸਾਫ਼ ਹੈ। ਈਵਨ ਤੁਸੀਂ ਇੱਕ ਐਨਸਥੀਸੀਆ ਦਾ ਇੰਜੈਕਸ਼ਨ ਹੀ ਦੇਣਾ, ਕਈ ਜਿਹੜੇ ਡਾਕਟਰਸ ਇੰਡੀਆ ਤੋਂ ਆਉਂਦੇ ਨੇ ਉਹਨਾਂ ਹੱਥ ਜ਼ਿਆਦਾ ਸਾਫ਼ ਹੁੰਦਾ, ਪਤਾ ਨਹੀਂ ਲੱਗਣ ਦਿੰਦੇ, ਦਰਦ ਹੀ ਨਹੀਂ ਹੋਣ ਦਿੰਦੇ ਤੁਹਾਨੂੰ, ਇੱਥੇ ਅਗਲਾ ਟੀਕਾ ਲਾਉਂਦਾ ਬੰਦਾ ਚੀਕਾਂ ਮਾਰ ਰਿਹਾ ਹੁੰਦਾ ਕਿ ਜੀ ਇਹ ਕੀ ਕਰ ਰਹੇ ਹੋ ਤੁਸੀਂ ਇੱਥੇ, ਉਹ ਬਾਅਦ 'ਚ 4 ਦਿਨ ਹੱਥ ਲੈ ਕੇ ਬੈਠੇ ਰਹਿੰਦੇ ਜੀ। ਸੋ ਐਸੀ ਗੱਲ ਨਹੀਂ, ਉੱਥੇ ਅਸੀਂ ਹੱਥ ਉੱਥੋਂ ਕਈ ਕੰਪੀਟੈਂਟ ਲੋਕ ਵੀ ਨੇ ਜਿਨ੍ਹਾਂ ਨੇ ਵਧੀਆ ਡਿਗਰੀਜ਼ ਕੀਤੀਆਂ, ਹਾਂ ਕੋਈ ਫੇਕ ਡਿਗਰੀ ਵਾਲਾ ਜਿਹਨੇ ਕੰਮ ਨਹੀਂ ਕੀਤਾ ਹੋਵੇ, ਝੂਠਾ ਐਕਸਪੀਰੀਅੰਸ ਦਿਖਾ ਰਿਹਾ, ਫੇਕ ਡਿਗਰੀ ਦਿਖਾ ਰਿਹਾ, ਉਹਨੂੰ ਤੁਸੀਂ ਬਿਲਕੁਲ ਚੈੱਕ ਕਰ ਸਕਦੇ ਹੋ, ਬਟ ਹਾਊ ਡੂ ਯੂਟੀਲਾਈਜ਼ ਦੋਜ਼ ਡਾਕਟਰ। ਔਰ ਸਾਨੂੰ ਜ਼ਰੂਰਤ ਹੈ ਨਾ, ਦੇਖੋ ਜੇ ਸਾਨੂੰ ਜ਼ਰੂਰਤ ਨਾ ਹੋਵੇ ਸਾਡਾ ਹੋਸਪਿਟਲ ਠੀਕ ਹੋਵੇ ਫਿਰ ਗੱਲ ਵੱਖਰੀ ਹੈ। ਭੁਪਿੰਦਰ ਚੀਮਾ ਜੀ ਤੁਸੀਂ ਆਉਂਦੇ ਰਹੋਗੇ ਹੈਡ।
ਸਤਿ ਸ਼੍ਰੀ ਅਕਾਲ ਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਐਕਚੁਅਲੀ ਮੇਰਾ ਵੀ ਇਸ ਚੀਜ਼ ਦਾ ਕੁਐਸਚਨ ਸੀਗਾ ਵੀ ਇਹਨਾਂ ਜਵਾਕਾਂ ਦੀ ਕਿਸੇ ਨੂੰ ਕੋਈ ਰਹਿਣ ਦੀ ਪ੍ਰੋਬਲਮ ਨਹੀਂ, ਜੇ ਇਹ ਪ੍ਰੋਪਰ ਜਿੰਨੇ ਲਿਆਉਣ ਉਹਨਾਂ ਦਾ ਇੰਤਜ਼ਾਮ ਕਰਨ। ਇੱਕ ਪਾਸੇ ਤਾਂ ਇਹ ਮਾਰਦੀਆਂ ਬੇਸਮੈਂਟਾਂ ਦੇ ਛਾਪੇ ਲੋਕਾਂ ਦੇ ਘਰਾਂ 'ਚ ਵੀ ਤੁਸੀਂ ਸਟੂਡੈਂਟ ਜਾਂ ਕੋਈ ਰੱਖੇ ਹੋਏ ਆ ਬੰਦੇ, ਸਟੂਡੈਂਟ ਚਲੋ ਬੇਚਾਰੇ ਜ਼ਿਆਦਾ ਰਹਿੰਦੇ ਆ, ਦੂਜੇ ਪਾਸੇ ਇਹਨਾਂ ਦਾ ਇੰਤਜ਼ਾਮ ਕੋਈ ਨੀ ਗਾ, ਨੰਬਰ ਇੱਕ। ਨੰਬਰ ਦੋ, ਜਿਹੜੇ ਸਟੂਡੈਂਟ ਬਾਹਲੇ ਜ਼ਿਆਦੇ ਬਾਹਰਲੀਆਂ ਸਿਟੀਆਂ ਦੇ ਵਿੱਚ ਇਹਨਾਂ ਨੂੰ ਮਿਲਿਆ ਵਗਾ ਮਿਲੀ ਵੀ ਆ, ਲਾਈਕ ਕਾਲਜ ਮਿਲੇ ਹੋਏ ਆ, ਉਹ ਜਵਾਕ ਮੈਨੂੰ ਐਂ ਪਤਾ ਲੱਗਿਆ ਉਹ ਕੀ ਕਰਦੇ ਆ, ਉਹਨਾਂ ਨੂੰ ਉਹ ਕਹਿੰਦੇ ਪੜ੍ਹਾਈ ਤੁਸੀਂ ਇੱਥੇ ਕਰਾਈ, ਚਲੋ ਇੱਥੇ ਜੋਬ ਕਰਨਾ ਲਾਇਕ ਕਰਦੇ ਆ, ਵੀ ਸਾਡੇ ਕੋਲ ਇੱਥੇ ਜੋਬਾਂ ਹੈ ਨਹੀਂ ਗਾ, ਸਰਟੀਫਿਕੇਟ ਸਾਨੂੰ ਜਿਵੇਂ ਮੰਨ ਲਓ ਸਾਢੇ ਵਾਰੀ ਪੜ੍ਹਦੇ ਆ, ਬੈਰੀ ਪੜ੍ਹਦੇ ਆ, ਟਿਮਸੀ ਪੜ੍ਹਦੇ ਆ, ਦੂਰ ਦੂਰ ਪੜ੍ਹਦੇ ਆ, ਬ੍ਰੈਂਪਟਨ ਤੋਂ ਦੂਰ ਆ, ਉਹ ਜਵਾਕ ਉੱਥੋਂ ਜਾ ਕੇ ਆਟਵਾ ਪੜ੍ਹਦੇ ਆ, ਮੋਨਟਰੀਅਲ ਪੜ੍ਹਦੇ, ਉਹ ਉੱਥੋਂ ਜਾ ਕੇ ਸਰਟੀਫਿਕੇਟ ਲੈਂਦੇ ਆ ਦੋ ਸਾਲ ਬਾਅਦ, ਉਹ ਰਹਿੰਦੇ ਬ੍ਰੈਂਪਟਨ ਦੇ ਵਿੱਚ, ਬ੍ਰੈਂਪਟਨ ਦੇ ਵਿੱਚ ਤਾਈਓ ਕਰਾਉਡ ਜਾ ਰਹੇ ਆ, ਮੈਨੂੰ ਬਹੁਤ ਵਕਤ ਤੋਂ ਇਹ ਚੀਜ਼ ਦਾ ਪਤਾ ਲੱਗਿਆ ਹੈਗਾ ਵੀ ਇਹ ਰਹਿੰਦੇ ਇੱਥੇ ਆ, ਪੜ੍ਹਾਈ ਇਹਨਾਂ ਦੀ ਬਾਹਰ ਆ, ਸਰਟੀਫਿਕੇਟ ਬਾਹਰੋਂ ਮਿਲਣਾ, ਪਰ ਕਲਾਸਾਂ ਇੱਥੇ ਲਾਉਂਦੇ ਆ, ਇਹ ਜੋ ਕਲਾਸਾਂ ਇੱਥੇ ਲਾਉਂਦੇ ਆ, ਇੱਕ ਥਾਂ ਤੇ ਇੱਕ ਜਵਾਕ ਨੇ ਰਹਿਣਾ, ਉੱਥੇ ਜਦੋਂ ਪੰਜ ਜਵਾਕ ਰਹਿਣ ਦੇ ਕਰਾਊਡ ਤਾਂ ਹੋਊਗਾ ਜੀ, ਫਿਰ ਜਵਾਕਾਂ ਦੇ ਲਈ ਇਹਨਾਂ ਨੇ ਇੰਤਜ਼ਾਮ ਕੋਈ ਨੀ ਕੀਤਾ ਵਾ, ਤੁਸੀਂ ਜੇ ਆਪਣੇ ਕੈਨੇਡਾ ਦੇ ਜਵਾਕ ਬਾਹਰ ਪੜ੍ਹਾਈ ਕਰਨ ਜਾਂਦੇ ਆ ਨਾ, ਸਪੈਸ਼ਲੀ ਉਹਨਾਂ ਦਾ ਪਹਿਲਾਂ ਇੰਤਜ਼ਾਮ ਕਰ ਦਿਓ, ਚਾਹੇ ਘਰਾਂ 'ਚ ਰੱਖਣ, ਚਾਹੇ ਹੋਟਲਾਂ 'ਚ ਰੱਖਣ, ਜਿੱਥੇ ਮਰਜ਼ੀ ਰੱਖਣ, ਉਹਨਾਂ ਦੀ ਪ੍ਰੋਬਲਮ ਆ, ਪਰ ਕਿਉਂਕਿ ਮੇਰੀ ਬੇਟੀ ਨੇ ਪੜ੍ਹੀ ਆ, ਮੇਰੇ ਬਹੁਤ ਦੋਸਤ ਵੀ ਆ ਜਿਹਨਾਂ ਜਵਾਕ ਬਾਹਰ ਪੜ੍ਹਦੇ ਆ, ਉਹਨਾਂ ਨੇ ਉਹਦਾ ਪੱਕਾ ਇੰਤਜ਼ਾਮ ਇਹ ਚੀਜ਼ ਦਾ ਕੀਤਾ ਵਾ ਉੱਥੇ ਰਹਾਇਸ਼ ਦਾ, ਤੇ ਪਰ ਇਹਨਾਂ ਨੇ ਕੋਈ ਇੰਤਜ਼ਾਮ ਨੀ ਕੀਤਾ, ਦੜਾ ਦੜ ਛੱਡੀ ਜਾਂਦੇ, ਯੂਨਟਾਂ ਦੇ ਵਿੱਚ ਕਾਲਜ ਖੋਲੇ, ਇਹਨਾਂ ਨੇ ਤਾਂ ਕਾਲਜਾਂ ਦੀ ਰੈਪੂਟੇਸ਼ਨ ਹੀ ਖਤਮ ਕਰਤੀ, ਉਹਦੀ ਸਟੈਂਡਰਡ ਹੀ ਖਤਮ ਕਰਤਾ ਉਸ ਚੀਜ਼ ਦਾ, ਵੀ ਕੈਨੇਡਾ ਜਵਾਕ ਪੜ੍ਹਨੇ ਨੇ, ਕਹਿੰਦੇ ਯਾਰ ਛੋਟੇ ਛੋਟੇ ਦਾ ਯੂਨਟਾਂ ਦੇ ਵਿੱਚ ਇਹਨਾਂ ਨੇ ਕਾਲਜ ਖੋਲੇ ਦੇ, ਕੀ ਕੈਨੇਡਾ ਗਾ, ਕੀ ਕਹਿੰਦੇ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਉਹਨਾਂ ਨੇ ਕੈਨੇਡਾ 'ਚ ਐਂਟਰ ਹੋਣਾ ਗਾ, ਉਦੋਂ ਬਾਅਦ ਉਹਨਾਂ ਕੋਲ ਕੁਛ ਨੀ ਗਾ, ਕੈਨੇਡਾ 'ਚ ਐਂਟਰ ਹੋਣਾ, ਕਲਾਸਾਂ ਲਾ ਲਈਆਂ, ਦੋ ਸਾਲ ਬਾਅਦ ਵਰਕ ਪਰਮਿਟ ਮਿਲ ਗਿਆ, ਤਿੰਨ ਸਾਲ ਬਾਅਦ ਹੌਲੀ ਹੌਲੀ ਲੱਖ ਖਾ ਕਰਕੇ ਇਹ 50,000 ਦੇ ਕੇ, ਲੱਖ ਦੇ ਕੇ, ਵੱਟ ਐਵਰ ਦੇ ਕੇ ਇਹ ਵਿਚਾਰੇ PR ਲੈਂਦੇ ਆ, ਕਿੰਨਾ ਇਹਨਾਂ ਜਵਾਕਾਂ ਨੂੰ ਸਟਰਗਲ ਕਰਨਾ ਪੈਂਦਾ, ਫਿਰ ਜਿਹੜੇ 10% ਇਹਨਾਂ ਨੂੰ ਪ੍ਰੋਬਲਮ ਕ੍ਰੀਏਟ ਕਰਦੇ ਆ ਲੜਾਈਆਂ ਕਰਕੇ, ਬੈਕ ਹੋਲ ਡਿਪੋਰਟ ਹੁੰਦੇ, ਉਹ ਉਦੋਂ ਪਰੇਸ਼ਾਨੀ ਦਾ ਕਾਰਨ ਵੱਧ ਬਣਦੇ ਕੰਮ ਵਾਲੇ ਜਵਾਕਾਂ ਲਈ, ਇਹਨਾਂ ਦਾ ਕੀ ਸਲੂਸ਼ਨ ਆ ਇੱਥੋਂ ਦੀ ਗੌਰਮੈਂਟ ਕੋਲੇ, ਕਿਉਂਕਿ ਇਹ ਫੈਡਰਲ ਗੌਰਮੈਂਟ ਦਾ ਕੰਸਰਨ ਆ, ਉਹਨੇ ਹੀ ਸਾਰਾ ਇੰਤਜ਼ਾਮ ਕਰਨਾ, ਉਹ ਕਿਉਂ ਨੀ ਇਹ ਚੀਜ਼ ਕਰਦੀ ਗੀ, ਫਿਰ ਬੇਸਮੈਂਟ ਉਹਨੇ ਛਾਪੇ ਮਾਰਨ ਦੀ, ਇੱਕ ਪਾਸੇ ਤੁਸੀਂ ਦਾਰੂ ਵੇਚਦੇ ਹੋ, ਹੈ ਫਿਰ ਉਹਦੇ ਉੱਤੇ ਉਹ ਕਰਦੇ, ਤੁਸੀਂ ਟ੍ਰਾਈ ਕਰਦੇ ਵੀ ਅਸੀਂ ਇਹਨੂੰ ਕੰਟਰੋਲ ਕਰੀਏ, ਦੋ ਨੰਬਰ ਦਾ ਇਹ ਇੱਕ ਤਰ੍ਹਾਂ ਨਾਲ ਸੋਚਦੇ ਵੀ ਦੋ ਨੰਬਰ ਦਾ ਹੀ ਕੰਮ ਕਰ ਰਹੇ ਆ, ਪੈਸਾ ਇਹਨਾਂ ਨੂੰ ਚਾਹੀਦਾ, ਇੰਤਜ਼ਾਮ ਇਹਨਾਂ ਨੇ ਕੋਈ ਨੀ ਕੀਤਾ ਵਾ ਜਵਾਕਾਂ ਦਾ, ਜਿੰਨੇ ਜਵਾਕ ਉੱਤਰਦੇ ਏਅਰਪੋਰਟ ਤੋਂ ਕਈ ਵਾਰੀ ਜਵਾਕ ਚੱਕ ਕੇ ਲਿਆਉਂਦੇ ਆ ਕਾਲਜ, ਉਹਨਾਂ ਦਾ ਕੋਈ ਇੰਤਜ਼ਾਮ ਨੀ ਕਰਦਾ, ਜੇ ਇਹਨਾਂ ਨੇ ਸੱਦਣੇ ਆ ਨਾ ਸਾਡੇ ਤੋਂ ਲੱਖ ਸੱਦਣ, 2 ਲੱਖ ਸੱਦਣ, ਉਹਨਾਂ ਦੇ ਲਈ ਹੋਸਟਲ ਬਣਾਉਣ, ਇਹ ਉਹਨਾਂ ਲਈ ਰਿਹਾਇਸ਼ ਦਾ ਪ੍ਰਬੰਧ ਕਰਨ, ਖਾਣੇ ਪੀਣੇ ਦਾ ਪ੍ਰਬੰਧ ਕਰਨ, ਉਹਨਾਂ ਦਾ ਸਾਡੇ ਇਹਨਾਂ ਦੇ ਲਈ ਇਹ ਪ੍ਰਾਇਓਰਟੀ ਚਾਹੀਦੀ ਆ ਮੇਨ, ਸਾਡੇ ਲੋਕਾਂ ਨੂੰ ਵੀ ਪ੍ਰੋਬਲਮ ਆਉਂਦੀ ਆ, ਜਵਾਕਾਂ 'ਚ ਵੀ ਇਹ ਦਫਾੜ ਹੋ ਹੀ ਜਾਂਦਾ ਸਾਰਾ ਕੰਮ, ਜ਼ਿਆਦਾ ਉਮਰ ਵਾਲੇ ਬੰਦੇ ਨੂੰ ਇੱਥੋਂ ਉੱਥੋਂ ਆਏ ਜਵਾਕ ਬੁਲਾ ਕੇ ਰਾਜ਼ੀ ਨਹੀਂ ਹੈਗੇ, ਉਹ ਸੋਚਦੇ ਵੀ ਸਾਡੇ ਬਾਰੇ ਜ਼ਿਆਦਾ ਇਹ ਲੋਕ ਗਲਤ ਸੋਚਦੇ ਆ, ਹਾਲਾਂਕਿ ਗਲਤ ਕੋਈ ਨਹੀਂ ਸੋਚਦਾ ਗਾ, ਪਰ ਇੱਥੋਂ ਵਾਲਾ ਅਤੇ ਉੱਥੋਂ ਵਾਲੇ ਜਵਾਕਾਂ ਅਤੇ ਫੈਮਿਲੀਆਂ ਵਿੱਚ ਵੀ ਪਾੜਾ ਵਧੀ ਜਾਂਦਾ ਗਾ, ਜਵਾਕ ਇੱਕ ਦੂਜੇ ਨੂੰ ਬੁਲਾਉਂਦੇ ਹੀ ਨਹੀਂ ਗੇ, ਉਹ ਕਹਿੰਦੇ ਯਾਰ ਇਹ ਕੈਨੇਡੀਅਨ ਆ, ਕੈਨੇਡੀਅਨ ਕਹਿੰਦੇ ਯਾਰ ਇਹ ਇੰਡੀਅਨ ਆ, ਇਹ ਆ ਕੇ ਇੱਥੇ ਕਿੰਨੀਆਂ ਪ੍ਰੋਬਲਮਾਂ ਕ੍ਰੀਏਟ ਕਰਦੇ ਆ ਸਾਡੇ ਲਈ, ਇਹ ਚੀਜ਼ ਦਾ ਸਟੈਂਡਰਡ ਡਾਊਨ ਹੋ ਜਾਂਦਾ, ਖਾਸ ਕਰਕੇ ਆਪਣੇ ਲੋਕਾਂ ਦਾ, ਇਹਦਾ ਜਵਾਬ ਦਿਓ ਜਦਵੀਰ ਜੀ, ਥੈਂਕ ਯੂ ਵੀਰੇ।
ਹਾਂਜੀ ਥੈਂਕ ਯੂ ਜੀ ਭੁਪਿੰਦਰ ਜੀ, ਮੈਂ ਸਾਹਿਬ ਤੁਸੀਂ ਬੜੇ ਇੰਪੋਰਟੈਂਟ ਪੁਆਇੰਟ ਹਾਈਲਾਈਟ ਕੀਤੇ ਨੇ, ਜਿਹੜਾ ਤੁਸੀਂ ਹੁਣੇ ਵੀ ਗੱਲ ਕਰਕੇ ਹਟੇ ਹੋ ਕਿ ਤੁਸੀਂ ਵਰਡ ਜਵਾਕ ਯੂਜ਼ ਕੀਤਾ, ਮੈਂ ਵੀ ਉਹੀ ਕਰ ਦਿੰਦਾ ਕਿ ਜਿਹੜੇ ਜਵਾਕ ਹੈ ਆਪਸ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵਿੱਚ ਆਪਸ ਪਾੜਾ ਜਿਹੜਾ ਤੁਸੀਂ ਵਧਣ ਦੀ ਗੱਲ ਕਰ ਰਹੇ ਹੋ ਕਿ ਜੀ ਇੰਡੀਅਨ ਨੇ ਜਿਹੜੇ ਇੰਡੀਆ ਤੋਂ ਆਏ ਨੇ, ਦੈਟ ਇਜ਼ ਅਗੇਨ ਪਾਰਟ ਆਫ ਦ ਪ੍ਰੋਬਲਮ ਦੈਟ ਵੀ ਆਰ ਨੋਟ ਇੰਟੀਗ੍ਰੇਟਿੰਗ ਦੈਮ ਵੈਲ। ਤੁਸੀਂ ਠੀਕ ਕਿਹਾ, ਨਾ ਤਾਂ ਉਹਨਾਂ ਦੇ ਰਿਹਾਇਸ਼ ਦਾ ਕੋਈ ਬਿਹਤਰ ਇੰਤਜ਼ਾਮ ਹੈਗਾ ਔਰ ਉਹਨਾਂ ਨੂੰ ਹੋਰ ਜਿਹੜੇ ਚੈਲੇਂਜਸ ਨੇ ਉਹਨਾਂ ਦਾ ਕੋਈ ਵਧੀਆ ਇੰਤਜ਼ਾਮ ਨਹੀਂ ਹੈ। ਦੂਸਰਾ ਮੈਂ ਸੁਖਵਿੰਦਰ ਜੀ ਵੱਲ ਵਧਾਂਗਾ, ਸੁਖਵਿੰਦਰ ਜੀ ਤੋਂ ਬਾਅਦ ਜੁਝਾਰ ਸਿੰਘ ਜੀ, ਤੁਹਾਡੇ ਵੱਲੋਂ ਜਿਹੜੇ ਮੈਸੇਜ ਆ ਰਹੇ ਨੇ ਕਿ ਜੀ ਜਿਹੜੇ ਉੱਥੇ ਕਾਰਪੋਰੇਟ ਲੈਵਲ ਤੇ ਕਿਉਂ ਨਹੀਂ ਮਿਲਿਆ, ਜਿੱਥੋਂ ਸਵਾਲ ਸੀ ਯੂ ਡਿਡਨਟ ਐਡਰੈਸ ਦੈਟ, ਉਹ ਮੈਂ ਐਡਰੈਸ ਸਰ ਪਹਿਲਾਂ ਕਰ ਚੁੱਕਾ ਹੈਗਾ। ਮੈਂ ਕਿਹਾ ਤਾਂ ਹੈ ਕਿ ਅਮਰੀਕਾ ਦੇ ਵਿੱਚ ਤੁਸੀਂ ਕੋਈ ਕਾਰਪੋਰੇਟ ਕੰਪਨੀ ਦੇਖ ਲਓ, ਗੂਗਲ ਤੋਂ ਲੈ ਕੇ ਮਾਈਕਰੋਸਾਫਟ ਦੇ ਸੀਈਓ ਇੰਡੀਅਨ ਹੈਗੇ ਨੇ, ਉਹ ਸਾਰੇ ਇੰਡੀਆ ਦੇ ਪੜੇ ਹੋਏ ਨੇ, ਉਹਨਾਂ ਦੀ ਡਿਗਰੀਜ਼ ਇੰਡੀਆ ਦੀ ਹੈਗੀਆਂ। ਅਮੈਰੀਕਨ ਪੈਪਸੀ ਦੀ ਸੀਈਓ ਇੰਦਰਾ ਨੂਈ ਰਹਿ ਚੁੱਕੀ ਹੈ, ਸਿਟੀ ਬੈਂਕ ਦੇ ਮਿਸਟਰ ਅਜੇ ਬਾਂਗਾ, ਸਾਰੇ ਇੰਡੀਆ ਤੋਂ ਪੜ੍ਹ ਕੇ ਆਏ ਸੀਗੇ। ਅੱਜ ਅਮਰੀਕਾ ਦੀਆਂ ਅੱਧੀਆਂ ਬੜੀਆਂ ਕੰਪਨੀਜ਼ ਨੂੰ, ਅੱਧੀਆਂ ਕਿ ਜਿਹੜੀ ਮੇਜਰ ਹੀ ਲਾ ਲਓ ਗੂਗਲ ਤੋਂ ਲੈ ਕੇ ਸਾਰੀਆਂ ਬੜੀਆਂ ਕੰਪਨੀਜ਼ ਨੂੰ, ਇੰਡੀਆ ਦੇ ਪੜ੍ਹੇ ਲਿਖੇ ਸੀਈਓ ਹੀ ਮੈਨੇਜ ਕਰ ਰਹੇ ਨੇ ਉੱਥੇ, ਸੀਈਓ ਲੈਵਲ ਦੇ, ਮਤਲਬ ਉਸ ਤੋਂ ਉੱਪਰ ਤੱਕ ਹੁੰਦਾ ਹੀ ਨਹੀਂ। ਸੋ ਜਦੋਂ ਉਹ ਉੱਥੇ ਮੈਨੇਜ ਕਰ ਸਕਦੇ ਨੇ ਸਾਰਾ ਕੁਛ, ਚਾਹੇਗਾ ਜਿੰਨਾ ਗੂਗਲ ਹੈ ਸਾਰਾ, ਐਂਡ ਦੇ ਆਰ ਵੈਰੀ ਕੰਪੀਟੈਂਟਲੀ ਮੈਨੇਜਿੰਗ ਦੈਟ, ਕੋਈ ਐਸਾ ਗੱਲ ਥੋੜ੍ਹੀ ਹੈ ਕਿ ਤੁਸੀਂ ਸੱਤਿਆ ਨਡੇਲਾ ਨੂੰ ਕਹਿ ਤਾ ਕਿ ਜੀ 6 ਮਹੀਨੇ ਬਾਅਦ 2 ਮਹੀਨੇ ਬਾਅਦ, ਨਹੀਂ ਜੀ ਨਹੀਂ, ਤੁਹਾਡੇ ਕੋਲ ਇਹ ਮੈਨੇਜ ਨਹੀਂ ਹੁੰਦਾ, ਜਾਂ ਗੂਗਲ ਦੇ ਸੀਈਓ ਨੂੰ ਹਟਾ ਦਿੱਤਾ ਜਾਂ ਮਾਈਕਰੋਸਾਫਟ ਦੇ ਸੀਈਓ ਨੂੰ ਹਟਾ ਦਿੱਤਾ। ਗੂਗਲ ਤੋਂ ਬੜੀ ਫਰਮ ਕਿਹੜੀ ਹੈ, ਮਾਈਕਰੋਸਾਫਟ ਦੀ ਬੜੀ ਫਰਮ ਕਿਹੜੀ ਹੈ। ਸੋ ਬੜੀਆਂ ਬੜੀਆਂ ਫਰਮਸ ਨੂੰ ਸਭ ਮੈਨੇਜ ਕਰ ਰਹੇ ਨੇ, ਫਾਈਨੈਂਸ਼ੀਅਲ ਇੰਸਟੀਟਿਊਸ਼ਨ, ਚਾਹੇ ਤੁਸੀਂ ਸਿਟੀ ਬੈਂਕ ਲੈ ਲਓ, ਮਾਸਟਰ ਕਾਰਡ ਲੈ ਲਓ, ਤੁਸੀਂ ਕੰਜ਼ਿਊਮਰ ਪੈਪਸੀ ਤੋਂ ਵੱਡਾ ਬ੍ਰਾਂਡ ਕਿਹੜਾ ਹੋਏਗਾ। ਸੋ ਸਾਰੇ ਹਰ ਜਗ੍ਹਾ ਉੱਥੇ ਇੰਡੀਅਨ ਕਾਰਪੋਰੇਟ ਲੈਵਲ ਤੇ ਤਾਂ ਹਰੇਕ ਜਗ੍ਹਾ ਮੈਂ ਤਾਂ ਘੱਟੋ ਘੱਟ ਤੁਹਾਨੂੰ 500 ਨਾਮ ਗਿਣਾ ਦਿਆਂਗਾ ਜਿਹੜੇ ਕਾਰਪੋਰੇਟ ਲੈਵਲ ਤੇ ਪਹੁੰਚੇ ਹੋਏ ਨੇ ਅਮਰੀਕਾ 'ਚ, ਬਹੁਤ ਬੜੀਆਂ ਪੋਜੀਸ਼ਨ ਤੇ, ਬਹੁਤ ਬੜੀਆਂ ਪੋਜੀਸ਼ਨ ਤੇ 400-500 ਬੰਦਾ ਹੋਏਗਾ, ਬਟ ਸੀਈਓ ਉਹ ਵੀ ਐਸੀਆਂ ਬੜੀਆਂ ਕੰਪਨੀਜ਼ ਦੇ ਪਹੁੰਚਣਾ, ਔਰ ਸਾਰੇ ਇੰਡੀਆ ਤੋਂ ਪੜੇ ਨੇ, all of them have studied from India. India de chahe IITs to pade ne, chahe IIMs to pade ne, management institute to, chahe Indian institute of technology utthon engineering kiti hai, sare utthon pade ne, aur they are all managing very well utthe, sari America di jinniyan badiyan companies ne, sab power unna de kol hai ki is vele. So unna nu itthe Canada, kyunki utthe America se melting pot ho, kehnde assi Americans first hai, theek hai tuhanu yaar oh gidde pangde baad ch pa liyo, pehla ke kam di gal kariye, let's work. Silicon Valley sari bhari payi hai, NASA tusi chal jao, scientist sare pade paye ne, doctor sare utthe bhare paye ne. ਅਮਰੀਕਾ ਦੇ ਵਿੱਚ ਅਮਰੀਕਨ ਫਿਲਮਾਂ 'ਚ ਡਾਕਟਰ ਦਿਖਾਉਣਾ, ਇੰਡੀਅਨ ਹੀ ਦਿਖਾਉਂਦੇ ਆ ਡਾਕਟਰ. ਸੋ ਉਹ ਕਿਉਂ ਉਹਦਾ ਸਿਸਟਮ, ਬਿਕੋਜ਼ ਉੱਥੇ ਉਹਨਾਂ ਨੇ ਦੇਰ ਇਜ਼ ਅ ਮੈਲਟਿੰਗ ਪੋਟ, ਤੁਸੀਂ ਆਉਂਦੇ ਹੋ, ਯੂ ਰਿਟੇਨ ਯੂਰ ਕਲਚਰ, ਨਾਮ ਤਾਂ ਤੁਸੀਂ ਸੱਤਿਆ ਨੇ ਡੇਲਾ ਹੀ ਰੱਖਣਾ ਨਾ, ਉਹਨੂੰ ਇਹ ਤਾਂ ਨਹੀਂ ਕਹਿਤਾ ਵੀ ਤੂੰ SN ਰੱਖ ਲਾ ਆਪਣਾ ਨਾਮ ਭਾਈ ਸਾਹਿਬ, ਉਹਨੂੰ ਇਹ ਨਹੀਂ ਕਿਹਾ ਕਿਸੇ ਨੇ, ਸੁੰਦਰ ਪਿੰਚਾਈ ਨਾ ਹੀ ਨਹੀਂ ਲਿਆ ਜਾਏਗਾ ਕਿਸੇ ਕੋਲੋਂ, ਸੁੰਦਰ ਪਿੰਚਾਈ